ਪਰਦਾ ਕਰਕੇ ਧਿਆਨ ਦੇ ਪਰਮਾਤਮਾ ਨੂੰ ਕਿ ਮੈਂ ਆਪਣੇ ਪਰਿਵਾਰ ਨੂੰ ਵੀ ਪਤਾ ਲੱਗਣ ਦੇਣਾ, ਗੁਆਂਢੀਆਂ ਨੂੰ ਵੀ ਪਤਾ ਲੱਗਣ ਦੇਣਾ, ਰੱਬੀ ਨਹੀਂ ਆਠ ਪਹਿਰ ਜਨ ਕਰ ਸਕਦਾ ਹੈ, ਹਰ ਕਾ ਭਗਤ ਪ੍ਰਗਟ ਨਹੀਂ ਸਕਦਾ। ਪਰਮੇਸ਼ਵਰ ਦੀ ਬਣਾਈ ਹੋਈ ਪ੍ਰਕਿਰਤੀ, ਕਿਉਂਕਿ ਅਸਾਂ ਦੇਖਦੇ ਹਾਂ ਧਰਤੀ ਦੇ ਵਿੱਚ ਇੱਕ ਬੀਜ ਬੀਜਦੇ ਹੀ ਸੈਂਕੜੇ ਗੁਣਾ ਹੋ ਕੇ ਧਰਤੀ ਨੂੰ ਵਾਪਸ ਕਰਦੇ ਹੈ। ਬੀਜ ਇੱਕ ਬੀਜਿਆ ਸੀ, ਰਾਤ ਦੀ ਸੈਂਕੜੇ ਦੀ ਹੋਈ ਵਾਪਸ, ਧਰਤੀ ਨੇ ਇੱਕ ਵੀ ਦਾਣਾ ਕੋਲ ਨਹੀਂ ਰੱਖਿਆ, ਸਭ ਵਾਪਸ ਕਰ ਦਿੰਦੇ। ਕਿਤਨੀ ਇਮਾਨਦਾਰੀ ਹੈ, ਕੁਛ ਵੀ ਕੋਲ ਨਹੀਂ ਰੱਖਿਆ। ਇਸੇ ਤਰ੍ਹਾਂ ਪਰਮਾਤਮਾ ਦਾ ਇਹ ਆਪਣਾ ਗੁਣ ਹੈ ਜਿਹੜਾ ਧਰਤੀ ਨੂੰ ਪ੍ਰਾਪਤ ਹੋਇਆ ਹੈ। ਪਰਮੇਸ਼ਵਰ ਵਾਹਿਗੁਰੂ ਕਿਸੇ ਦੀ ਦਿੱਤੀ ਹੋਈ ਵਡਿਆਈ ਨੂੰ ਆਪਣੇ ਕੋਲ ਨਹੀਂ ਰੱਖਦਾ, ਵਾਪਸ ਕਰਦਾ। ਉਹਦੇ ਵਾਪਸ ਕਰਨ ਦਾ ਤਰੀਕਾ ਅਲੱਗ ਹੈ। ਉਹ ਰਹਿੰਦਾ ਸਾਡੇ ਨਾਲ, ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਸਾਰਿਆਂ ਦੇ ਹਿਰਦੇ ਚ ਬੈਠਾ ਹੋਇਆ, ਹਿਰਦੇ ਨੂੰ ਪ੍ਰੇਰਨਾ ਕਰ ਦਿੰਦਾ। ਪਰਮੇਸ਼ਵਰ ਦੀ ਐਸੀ ਅਦਭੁਤ ਕਥਾਵਾਂ ਮੈਨੂੰ ਸਵਾਲ ਹੁੰਦੀਆਂ, ਜਾਣਿਆ ਨਹੀਂ ਜਾ ਸਕਦਾ। ਨਹੀਂ ਜਾਣ ਗਾਈ ਕਿਸੂ ਰੂਪ ਰੇਖਣ, ਕਹਾਂ ਵਾਸ ਕਾ ਕੋ ਫਿਰ ਕੌਣ ਦੇਖਣ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵ ਹੈ, ਕਹਾਂ ਮੈਂ ਮਖਾਨਾ ਕਹੇ ਹੋਣਾ ਹੈ। ਉਹ ਪਰਮੇਸ਼ਵਰ ਐਸਾ ਸਰਤ ਹੈ, ਕਹੋ ਕਬੀਰ ਮੇਰੇ ਮਾਨ ਵੱਲ ਨੂੰ ਸਰਦ ਵਿਆਪੀ, ਸਾਰੀ ਜਗ੍ਹਾ ਤੇ ਆਉਣਾ ਜਾਣਾ ਨਹੀਂ ਕਰ ਵਾਸਤੇ। ਇਸ ਲਈ ਉਹਨੂੰ ਪ੍ਰੇਰਿਤ ਕਰੇ, ਦਯੂਦਾਰ ਹੋਰ ਕੀ ਪ੍ਰੇਰਿਤ, ਸਭ ਨੂੰ ਪ੍ਰੇਰਨਾ ਕਰੋ। ਜਿਹੜਾ ਉਸਦਾ ਨਾਮ ਦਿੰਦਾ ਹੈ, ਉਹਦੀ ਵਡਿਆਈ ਕਰਦਾ ਹੈ, ਤੇ ਉਹ ਲੋਕਾਂ ਦੇ ਹਿਰਦੇ ਚ ਪ੍ਰੇਰਨਾ ਕਰ ਦਿੰਦਾ ਹੈ, ਤੁਸੀਂ ਇਹਦੀ ਵਡਿਆਈ ਕਰੋ। ਪਰਮੇਸ਼ਵਰ ਵਡਿਆਈ ਕਿਉਂ ਮਨਾਉਂਦਾ ਹੈ? ਅਸਲ ਵਿੱਚ ਰੱਬ ਦੇ ਪਿਆਰੇ ਦੀ ਵਡਿਆਈ ਇਹ ਖੁਦ ਰੱਬ ਦੀ ਆਪਣੀ ਵਡਿਆਈ ਹੈ। ਜੇ ਸਾਨੂੰ ਕਰਤਾਰ ਸਿੰਘ ਜੀ ਦੀ ਇਸਦੀ ਵਡਿਆਈ ਦੀ ਬਾਤ ਹੋ ਰਹੀ ਹੈ, ਪਰ ਥੋੜਾ ਜਿਹਾ ਹੈਰਾਨੀ ਆ ਰਹੀ ਹੈ ਇਸ ਬਾਤ ਦੀ। ਇਨਸਾਨ ਦੇ ਐਡੇ ਬੜੇ ਮਹਾਂਪੁਰਸ਼ ਹੋ ਤੇ ਪੰਡਾਲ ਤਾਲੀ ਪਿਆ ਹੋਵੇ, ਕਿੰਨਾ ਵੱਡਾ ਪੰਡਾਲ ਹੈ, ਕਿਆ ਬਸ ਇਤਨੇ ਹੀ ਬੜੇ ਕੀ ਟਕਸਾਲ ਨਹੀਂ? ਸਾਰੇ ਜ਼ਿੰਮੇਵਾਰੀ ਸਮਝਾ, ਇੱਕ ਦੂਜੇ ਨੂੰ ਪ੍ਰੇਰਨਾ ਰੱਖੋ, ਤਾਂ ਕਿ ਮਹਾਂਪੁਰਖਾਂ ਦਾ ਜੋੜ ਮੇਲਾ ਜਿਹੜਾ ਹੈ ਉਹ ਥੋੜਾ ਜਿਹਾ ਸੰਗਤ ਦੇ ਪੱਖ ਤੋਂ ਜਿਹੜੀ ਢਿੱਲ ਹੈ ਆਉਣ ਵਾਲੇ ਸਮੇਂ 'ਚ ਨਹੀਂ ਹੋਣੀ ਚਾਹੀਦੀ। ਟਕਸਾਲ ਦੇ ਜਿੰਨੇ ਵੀ ਵਿਦਿਆਰਥੀ ਬੈਠੇ ਹੋ ਸਭ ਦੀ ਜ਼ਿੰਮੇਵਾਰੀ ਹੈ, ਮੇਰੀ ਵੀ ਤੁਹਾਡੀ ਵੀ, ਮੈਨੂੰ ਸਮੇਂ ਸਿਰ ਦੱਸੋ ਵੀ ਮੈਂ ਵੀ ਆਪਣੀ ਜ਼ਿੰਮੇਵਾਰੀ ਦੂੰ। ਜਿੰਨੀ ਕੁ ਕੌਂਟਰੋਵਰ ਸੀ ਉਹਦੀ ਨਿਭਾਈ ਵੀ ਹੈ, ਜਦੋਂ ਪਤਾ ਲੱਗਿਆ ਜਾਂ ਕਰਕੇ ਸੀ ਪ੍ਰੋਗਰਾਮ ਤੇ ਕੁਝ ਪ੍ਰੇਮੀ ਆਏ ਹੁੰਦੇ ਸੰਗਤ ਦੇ ਬੈਠੇ, ਪੂਰਾ ਸਮਾਂ ਬਚ ਕੇ ਆਇਆ ਜਾਂਦਾ। ਸੋ ਇਸ ਕਰਕੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਮਰਨ, ਇਹਦੇ ਕੁਛ ਕਾਰਨ ਪਿੰਡਣੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਬਰਸੀ, ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਉਪਰ ਆਏ, ਸੰਤ ਬਾਬਾ ਖਜਾਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼, ਵੱਡੇ ਮਹਾਂਪੁਰਸ਼ਾਂ ਦੇ ਪਿਤਾ ਜੀ, ਆਦਮ ਦੇ ਵਿੱਚ ਬਰਸੀਆਂ ਹੁੰਦੀਆਂ, ਪਹਿਲਾਂ ਇਹ ਜੋੜ ਮੇਲਾ ਵੱਡਾ ਮਨਾਇਆ ਜਾਂਦਾ ਸੀ। ਮੈਂ ਬਹੁਤ ਲੰਬੇ ਸਮੇਂ ਤੋਂ ਉਮੀਦ ਕਰਿਆ, ਇੱਕ ਗੱਲ ਦਾ ਫਰਕ ਦਹਾਲੀ ਪੀੜ੍ਹੀ 'ਚ ਤਾਂ ਸਾਡੇ ਜੀ ਵੀ ਮੈਨੂੰ ਲੱਗਦਾ ਥੋੜ੍ਹਾ ਥੋੜ੍ਹਾ ਪੈ ਗਿਆ ਗਿਆ, ਕਿਉਂ ਆਪਣੇ ਘਰ ਨੂੰ ਵੀ ਥੋੜ੍ਹਾ ਜਿਹਾ ਸੰਭਾਲਣ ਵਾਸਤੇ ਝਾੜੂ ਮਾਰਨਾ ਚਾਹੀਦਾ। ਉੱਥੇ ਵੱਡੇ ਵੱਡੇ ਮਹਾਂਪੁਰਸ਼ ਗਿਆਨੀ ਬਰਸੀ, ਭਾਵੇਂ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਹੈ, ਭਾਵੇਂ ਸੰਤ ਗਿਆਨੀ ਗੁਰਭਜਨ ਸਿੰਘ ਜੀ ਦੀ ਹੈ, ਜਾਂ ਬਾਬਾ ਖਜਾਨ ਸਿੰਘ ਜੀ ਦੀ ਹੈ। ਮੈਨੂੰ ਬਲਕਿ ਮਹਿਸੂਸ ਹੋਇਆ, ਮੈਂ ਪੁੱਛਿਆ ਮਹਾਂਪੁਰਸ਼ ਕਿ ਇਸ ਵਕਤ ਬਸ ਇੱਕ ਦੋ ਵਾਰੀ ਸੰਤਾਂ ਦਾ ਨਾਮ ਲੈਣਾ ਜਿਹਨਾਂ ਦੀ ਬਰਸੀ ਮੁੜ ਕੇ ਸਭ ਗੁਰਬਾਣੀ ਦੇ ਆਧਾਰ ਕਥਾ ਕਰੀ ਜੀ। ਗੱਲ ਹੈ ਕਹਿੰਦੇ ਟਕਸਾਲ ਦੇ ਪੁਰਾਣੇ ਗਿਆਨੀ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਕਿ ਵਿਅਕਤੀਗਤ ਵਡਿਆਈ ਕਰੀ ਹੋ, ਸ਼ਬਦ ਦੀ ਵਡਿਆਈ ਕਰੋ, ਕਿਉਂਕਿ ਸਾਰੀ ਉਮਰ ਜੋ ਉਹ ਕਰਦੇ ਰਹੇ ਨੇ ਉਹਨਾਂ ਦੀ ਬਰਸੀ ਤੇ ਉਹੀ ਕਰੋ ਜੋ ਉਹ ਕਰਦੇ ਸੀ। ਇਹ ਮੈਨੂੰ ਜਵਾਬ ਮਿਲਿਆ, ਕਿਉਂਕਿ ਜੀ ਮੈਨੂੰ ਬੜੀ ਹੈਰਾਨੀ ਲੱਗ ਰਹੀ ਸੀ ਕਿ ਦੇਖੋ ਮੈਂ ਰਾੜਾ ਸਾਹਿਬ ਵੀ ਜਾਂਦਾ, ਨਾਨਕ ਸਾਹਿਬ ਹੈ, ਜਿੰਨੇ ਮਹਾਂਪੁਰਸ਼ਾਂ ਦੇ ਬਰਸੀਆਂ ਬਣ ਕੇ ਇੱਕ ਇੱਕ ਵਰਸੀ ਦੋ ਦੋ ਮਹੀਨੇ ਉਹਨਾਂ ਦੇ ਪ੍ਰੇਮੀ ਮਨਾਏ ਜਾਂਦੇ ਆ ਵੀ ਅਸੀਂ ਇੱਕ ਤਾਂ ਮਨਾਉਂਦੇ ਪਿੰਡ ਨਹੀਂ ਜਾਂ ਮੈਂ ਤੇ ਬੜੇ ਦੂਰ ਜ਼ਿਲ੍ਹਾ ਸੀਮਤ ਜਾ, ਤੇ ਫਿਰ ਉੱਥੇ ਸੰਤਾਂ ਦਾ ਨਾਂ ਹੀ ਲੈ ਲੈਂਦੇ ਬਹੁਤ ਜ਼ਿਆਦਾ। ਇਹ ਸ਼ੰਕਾ ਸੀ ਕਿਸੇ ਵੇਲੇ ਨਹੀਂ, ਬਸ ਇੱਕ ਦੋ ਵਾਰ ਬਾਅਦ ਢੁਕਵੀਂ ਜੀ ਉਹਨਾਂ ਦੇ ਜੀਵਨ ਦੀ ਕੋਈ ਲੈ ਕੇ ਉਦੋਂ ਬਾਅਦ ਉਹ ਕੁਛ ਕਰਨਾ ਜੋ ਕੁਛ ਉਹ ਜ਼ਿੰਦਗੀ 'ਚ ਕਰਦੇ ਰਹੇ। ਇਹੀ ਉਹਨਾਂ ਦੀ ਵਡਿਆਈ, ਇਹੀ ਉਹਨਾਂ ਦੀ ਮਹਾਨਤਾ ਹੈ। ਤੇ ਪਰਮੇਸ਼ਵਰ ਵਾਪਸ ਬੜਦੇ ਹੁੰਦੇ ਉਹ ਵਡਿਆਈ ਆਪਣੇ ਪਿਆਰਿਆਂ ਦੇ ਕਿਉਂ ਬਣਾਉਂਦੇ? ਨਾ ਤਾਂ ਲੋੜ ਹੈ ਸੰਤ ਨੂੰ ਵਡਿਆਈ ਦੀ, ਜਿੰਨੀ ਦੇਰ ਤੱਕ ਲੋੜ ਹੈ ਉਨੀ ਦੇਰ ਤੱਕ ਸੰਤ ਨਹੀਂ ਹੈ। ਜਦੋਂ ਸੰਤ ਹੋ ਜਾਂਦਾ ਫਿਰ ਲੋੜ ਨਹੀਂ ਰਹਿੰਦੀ, ਜਿੰਨਾ ਚਿਰ ਲੋੜ ਹੈ ਵਡਿਆਈ ਦੀ ਉਨੇ ਚਿਰ ਸੰਤ ਨਹੀਂ ਹੁੰਦਾ। ਬਹੁਤ ਫਰਕ ਹੈ। ਅਸਲ ਦੇ ਵਿੱਚ ਜਦੋਂ ਵਡਿਆਈ ਦੀ ਲੋੜ ਨਹੀਂ ਹੁੰਦੀ ਉਦੋਂ ਹੀ ਤਾਂ ਆਨੰਦ ਹੈ ਵਡਿਆਈ ਵਾਲੀ। ਅਸਲ ਦੇ ਵਿੱਚ ਵਡਿਆਈ ਕਰਾਉਣ ਦੇ ਯੋਗ ਹੀ ਉਦੋਂ ਹੁੰਦਾ ਜਦੋਂ ਵਡਿਆਈ ਦੀ ਲੋੜ ਪਵੇ, ਉਦੋਂ ਪਹਿਲਾਂ ਯੋਗ ਨਹੀਂ ਹੁੰਦਾ। ਉਸ ਤਰ੍ਹਾਂ ਕਰੋ ਬਾਤ ਵੱਖਰੀ ਹੈ, ਜਿਵੇਂ ਭਗਵਾਨ ਕ੍ਰਿਸ਼ਨ ਜੀ ਗੀਤਾ ਵਿੱਚ ਕਹਿੰਦੇ ਹੈ, ਉਹ ਕਹਿੰਦੇ ਅਰਜਨ ਜੀ ਨੂੰ ਵਡਿਆਈ ਦੀ ਲੋੜ ਹੈ, ਕਹਿੰਦੇ ਇਹ ਵੀ ਪੁੰਨੇ ਆ ਵਡਿਆਈ ਦੀ ਘਰ ਦੇਣੀ ਚਾਹੀਦੀ। ਅਪਮਾਨ ਕਰਨਾ ਹੀ ਮਾੜਾ, ਵਡਿਆਈ ਕਰਨੀ ਨਹੀਂ ਮਾੜੀ। ਉਹ ਕਹਿੰਦੇ ਜੀ ਕਿਉਂ ਉਦੋਂ ਦੇ ਯੋਗ ਨਹੀਂ ਹੈ, ਉਹਦੀ ਵਡਿਆਈ ਕਿਉਂ ਕੀਤੀ ਹੈ? ਉਹ ਕਹਿੰਦੇ ਭਾਈ ਉਹਦੀ ਖੁਰਾਕ ਹੈ, ਜਿਹਦੀ ਖੁਰਾਕ ਬੰਦ ਕਰੋਗੇ ਪਸ਼ੂ ਦੀ ਬੰਦ ਕਰੋ ਪਸ਼ੂ ਸਿੰਘ ਮਾਰਨ ਵਾਲੀ ਕਹਿੰਦਾ, ਬੰਦੇ ਦੀ ਬੰਦ ਕਰਨੀ ਬੰਦਾ ਸਿੰਘ ਮਾਰਨ ਲੱਗ ਜਾਂਦਾ। ਫਰਕ ਜਦ ਭਾਈ ਨਹੀਂ ਹੈ, ਬੰਦੇ ਦੀ ਮਜ਼ਬੂਰੀ ਹੈ ਵੀ ਸਿੰਘ ਹੈ ਨਹੀਂ ਇਹਦੇ ਵਿਚਾਰੇ ਦੇ, ਇਹਦੇ ਕੋਈ ਸ਼ਬਦਾਂ ਤੋਂ ਕੰਮ ਲੈ ਲੈਂਦਾ। ਕਹਿੰਦੇ ਬ੍ਰਹਮਾ ਨੇ ਜਦੋਂ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਉਹ ਦਿਆਂਗੀ ਜਿਹਾ ਸਮਝ ਲਓ, ਰੋਟੀ ਸਾਡੇ ਕੰਮ ਹੁੰਦਾ। ਤੁਲਸੀ ਕਹਿੰਦੇ ਅੱਜ ਬਾਰੇ ਕਹਿੰਦਾ, ਜਿਸ ਵੇਲੇ ਬ੍ਰਹਮਾ ਲੱਗਿਆ ਨਾ ਪਸ਼ੂ ਘੜਨ, ਉਹਨਾਂ ਦੀਆਂ ਪੂੰਛਾਂ ਘੜਦੀਆਂ, ਉਹਦੇ ਸਿੰਘ ਘੜ, ਕਹਿੰਦਾ ਕਿਤੇ ਜਲਦਬਾਜ਼ੀ ਚ ਉਹੀ ਸੰਤਾਂ ਦੇ ਨਾਲ ਬੰਦਾ ਬਣਾਉਣ ਬੈਠ ਗਿਆ। ਕਹਿੰਦੇ ਫੇਰ ਕੀ ਹੋਇਆ? ਕਹਿੰਦੇ ਪਸ ਘੜ ਤੇ ਵਿਧ ਵਿਧ ਬ੍ਰਹਮਾ ਦਾ ਪਸ ਘੜ ਤੇ ਵਿਧ ਨਰ ਕੀਏ ਬਿਸਰੇ ਸੀਂਗ ਪਰ ਪੂਸ਼। ਦੋ ਗੱਲਾਂ ਭੁੱਲ ਗਿਆ, ਇੱਕ ਪੂੰਛ ਲਾਉਣੀ ਭੁੱਲ ਗਿਆ, ਇੱਕ ਸਿੰਘ ਲਾਉਣੀ ਭੁੱਲ ਗਿਆ, ਬਾਕੀ ਸਭ ਕੁਛ ਮਨ ਹੋ ਗਈ। ਪਾਤਸ਼ਾਹ ਕੀ ਕਹਿੰਦੇ? ਕਰਤੂਤ ਪਸੂ ਕੀ ਮਾਨਸਿਆ। ਇਹ ਗੱਲ ਤੁਲਸੀ ਨੇ ਕਈ ਵਿਅੰਗਨਾ ਕਹਿ ਦਿੱਤੀ, ਗੁਰੂ ਸਾਹਿਬ ਸਵਾਸੀ ਕਹਿੰਦੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਦਾਨੀਮਾਨ ਜੈਸੇ ਸ਼ੁਕਰ ਸਵਾਨ। ਕੋਈ ਦਰਜਾ ਹੋ ਰਹੇ ਹੈ ਜਿਹੜਾ ਹੋਰ ਦੇ ਦਿੰਦੇ ਵਾਲਾ ਕੁੱਤੇ ਦੀ ਸੂਰ ਦੀ ਜੂਨ ਸਾਰਿਆਂ ਨੂੰ ਭੇਟਦੀ ਗੰਦਗੀ ਖਾਂਦੀ ਹੈ। ਹਾਲਾਂਕਿ ਕੁੱਤੇ ਦੇ ਵਿੱਚ ਛੇ ਗੁਣ ਗਏ ਹੈ, ਉਹ ਬਾਤ ਅਲੱਗ ਹੈ। ਉਹ ਤਾਂ ਮਹਾਰਾਜ ਸਾਹਿਬ ਨੇ ਕਿਹਾ ਸਵਾਮੀ ਚੁੱਪ ਰਹੇ ਜੋ ਸਦਾ, ਉਹੀ ਤਾਂ ਗੁਣ ਹੀ ਹੈ, ਬੰਦੇ ਦੇ ਵਿੱਚ ਗੁਣ ਨਹੀਂ ਹੈ। ਕਰਤੂਤ ਪਸ਼ੂ ਕੀ ਮਾਨਸਿਆ, ਉਹ ਫਿਰ ਮੂਲਕ ਬੰਦੇ ਦੇ ਕੋਲ ਸਿੰਗਤਾਂ ਨਹੀਂ ਹੈ, ਉਹਦੇ ਕੋਲ ਸ਼ਬਦ ਨਾ ਸਿੰਗਾਂ ਦਾ ਕੰਮ ਲੈਣ ਵਾਸਤੇ ਇਹੋ ਜਿਹਾ ਬਤਨ ਕਰਨਾ ਜਿਹੜਾ ਦੂਜੇ ਦੇ ਦਿਲ ਨੂੰ ਸਾੜ ਕੇ ਨਿਕਲੇ। ਰੱਬ ਨੂੰ ਉਹ ਬਚਨ ਪਾਉਂਦਾ ਨਹੀਂ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਬੋਲਣਾ, ਮਿੱਠੇ ਬਚਨ ਬੋਲਦਾ, ਵੱਡਿਆਂ ਦਾ ਬਚਨ ਨਹੀਂ ਕੋਲ। ਕਿਉਂਕਿ ਜਿਹੜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਬਜਾਈ ਹੈ ਉਹ ਸੰਤ ਕਰਤਾਰ ਸਿੰਘ ਜੀ ਦੀ ਉਹੀ ਬਜਾਈ ਹੈ, ਜੋ ਸੰਤ ਕਰਤਾਰ ਸਿੰਘ ਜੀ ਦੀ ਬਜਾਈ ਹੈ ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਬਜਾਈ। ਇਹਦੇ ਫਰਕ ਜੇ ਸੰਤ ਗਿਆਨੀ ਕੌਣ ਸਿੰਘ ਜੀ ਦੀ ਉਹਦੀ ਵਿਦਵਤਾ ਦੀ ਉਹਨਾਂ ਦੀ ਤਪੱਸਿਆ ਦੀ ਮਹਾਨਤਾ ਦੀ ਕੋਈ ਗੱਲ ਕਰਦਾ ਹੈ, ਇਹ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਬੜਿਆ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕੋਈ ਗੱਲ ਕਰਦਾ ਹੈ, ਇਹ ਵੀ ਉਹਨਾਂ ਦੀ ਬੜਿਆਈ ਹੈ। ਤੇ ਜਿਸ ਵੇਲੇ ਕੋਈ ਬਾਬਾ ਠਾਕੁਰ ਸਿੰਘ ਜੀ ਦਾ ਨਾਮ ਰਹੇਗਾ, ਟਕਸਾਲ ਦੇ ਜੈਤੀ ਇੱਕੋ ਹੀ ਦਰਵੇਸ਼ ਇਹ ਦੇ ਮਹਾਂਪੁਰਸ਼ ਇਹ, ਕਿਸੇ ਨੇ ਵਿਦਿਆ ਪੜ੍ਹਨ ਦਾ ਸ਼ੌਕ ਰੱਖਿਆ, ਕਿਸੇ ਨੇ ਕੀਰਤਨ ਸਿੱਖਣ ਦਾ, ਕਿਸੇ ਨੇ ਜਪ ਤਪ ਗਿਣਤੀ ਮਿਣਤੀ ਕਰਕੇ 1.25 ਲੱਖ ਜਪ ਦੀ ਕਰਨਾ, ਜੇ 37 ਲੱਖ ਗੁਰ ਮੰਤਰ ਕਰਨਾ ਹੈ। ਸਾਰੀ ਜ਼ਿੰਦਗੀ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਸੇਵਾ ਦੀ ਡਿਊਟੀ ਨਿਸ਼ਕਾਮ ਹੋ ਗਈ, ਕੋਈ ਕੰਮ ਨਹੀਂ। ਪਾਣੀ ਉਹਨਾਂ ਨੇ ਭਰਿਆ, ਸਫਾਈ ਉਹਨਾਂ ਨੇ ਕੀਤੀ ਹੈ, ਵਸਤਰ ਉਹਨਾਂ ਨੇ ਧੋਤੇ ਨੇ, ਖਾਣਾ ਉਹਨਾਂ ਨੇ ਤਿਆਰ ਕੀਤਾ, ਜੇ ਫੜ ਕੇ ਲੈਣ ਵਾਸਤੇ ਕੋਈ ਹੋਰ ਵਡਿਆਈ ਲੈਣ ਵਾਸਤੇ ਮੂਹਰੇ ਮਿਲ ਗਿਆ ਸਾਡੇ ਜੱਥੇ ਦਾ ਸਿੰਘ, ਵਿਆਹ ਲਿਆ ਲਿਆ ਮੇਰੇ ਕੋਲ ਖਾਓ ਠਾਕੁਰ ਸਿੰਘ ਜੀ, ਕਹਿੰਦੇ ਚਲੋ ਭਾਈ ਸੰਤਾਂ ਨੂੰ ਛਕਾਉਣ ਵੇਲੇ ਕਿਸੇ ਹੋਰ ਨੇ ਮੂਹਰੇ ਆ ਜਾਣਾ। ਇੱਕ ਦਿਨ ਕਦੇ ਸ਼ਿਕਾਇਤ ਨਹੀਂ, ਇਹਦੀ ਪ੍ਰਗਾਦਾ ਮੈਂ ਯਾਰ ਕੱਢਾ, ਮੂਹਰੇ ਮੁੜ ਕੇ ਪਾਣੀ ਮਿਲ ਜਾਂਦਾ ਹੈ ਹੀ ਨਹੀਂ ਸੀ ਹੁੰਦਾ ਹੈ। ਮਹਾਂਪੁਰਖਾਂ ਦੇ ਜੀਵਨ ਤੋਂ ਕਿਸੇ ਨੂੰ ਕੁਛ ਮਿਲਿਆ, ਕਿਸੇ ਨੂੰ ਕੁਛ ਮਿਲਿਆ, ਉਸ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਨਾਲ ਬਾਬਾ ਠਾਕੁਰ ਸਿੰਘ ਜੀ ਨੂੰ ਉਹਨਾਂ ਦਾ ਜਿਹੜਾ ਅਵਸਥਾ ਵਾਲਾ ਪੱਖ ਸੀ, ਇਹ ਅਵਸਥਾ ਫਿਰ ਬਾਬਾ ਜੀ ਨੂੰ ਪ੍ਰਾਪਤ ਹੋਈ। ਇਹ ਬ੍ਰਹਮ ਗਿਆਨੀ ਦੀ ਸੇਵਾ ਦਾ ਫਲ ਹੈ। ਇਹਦੇ ਵਿੱਚ ਇੱਕ ਸੰਸਕ੍ਰਿਤ ਦੇ ਵਿਦਵਾਨ ਨੇ ਸੁਣਤੀ ਲਈ ਹੈ, ਉਹ ਮੈਂ ਬੇਨਤੀ ਕਰੂੰਗਾ ਮੈਨੂੰ ਸੋ ਵਡਿਆਈ ਦੇ ਲਈ, ਜਿੰਨੀ ਦੇਰ ਤੱਕ ਸਾਡੇ ਅੰਦਰ ਹਉਮੈ ਹੈ, ਮੈਂ ਹਾਂ ਤੁਸੀਂ ਹੋ, ਉਹ ਗੁਰਮੁਖੀ ਹਿਰਦੇ ਨੂੰ ਛੱਡ ਕੇ ਜਿਹੜਾ ਤੁਹਾਡੇ ਵਿੱਚ ਬੈਠਾ ਹੋਇਆ ਚੌਥੇ ਪਾਸੇ ਪਹੁੰਚ ਗਿਆ ਹੋਵੇ, ਪਤਾ ਨਹੀਂ ਗੁਰੂ ਨਾਨਕ ਦੇਵ ਸਿੰਘ ਵਿੱਚ ਕੌਣ ਕਿਹੋ ਜੀ ਵਸਤੂ ਵੱਲ ਬੈਠੇ, ਉਹ ਗੁਰਸਿੱਖ ਦੇ ਚਰਨਾਂ 'ਚ ਨਮਸਕਾਰ ਕਰਕੇ ਉਹਨੂੰ ਸਾਡੀ ਆਪਣੀ ਗਿਣਤੀ ਤੋਂ ਬਾਹਰ ਰੱਖ ਕੇ ਗੱਲ ਕਰਾਂਗਾ, ਭਾਵੇਂ ਮੈਂ ਹਾਂ ਤੁਸੀਂ ਹੋ। ਵਡਿਆਈ ਦੀ ਇੱਛਾ ਕਿੰਨੀ ਦੇਰ ਤੱਕ ਰਹੇਗੀ, ਕਦੋਂ ਤੱਕ ਰਹੇਗੀ, ਜਿੰਨੀ ਦੇਰ ਤੱਕ ਸਾਡੇ ਹਿਰਦੇ ਵਿੱਚ ਹੋਂਦੇ ਬੈਠੀ ਹੋਈ ਹੈ, ਉਨੀ ਦੇਰ ਤੱਕ ਸਾਨੂੰ ਬਹੁਤ ਜੇ ਜ਼ਿਆਦਾ ਕੰਮ ਤਾਂ ਜ਼ਿਆਦਾ ਵਡਿਆਈ ਦੀ ਲੋੜ ਹੈ। ਅਪਮਾਨ ਕਿਸੇ ਨੂੰ ਨਹੀਂ ਕਰੇਗਾ, ਕਿਉਂਕਿ ਅੰਦਰ ਹੰਕਾਰ ਬੈਠਾ ਹੈ ਜਿਹੜਾ ਅਪਮਾਨ ਸਹਿਣ ਨਹੀਂ ਕਰ ਸਕਦਾ। ਔਰ ਅੰਦਰ ਹੋਂਦੇ ਬੈਠੀ ਹੈ ਜਿਹੜੀ ਵਡਿਆਈ ਹੈ, ਔਰ ਅਪਮਾਨ ਮਾਨ ਅਪਮਾਨ ਦੋਨਾਂ ਦੇ ਵਿੱਚ ਸਾਡਾ ਮਨ ਹਰਕਤ ਵਿੱਚ ਹੁੰਦਾ ਹੈ। ਸ਼ਕਤੀ ਕੋਈ ਹਲਾਉਣ ਵਾਲੀ ਕੋਲ ਕਿਸੇ ਨੂੰ ਹੋਮੇ, ਭਾਵੇਂ ਕੋਈ ਵਡਿਆਈ ਕਰਾ ਕੇ ਹਲਾ ਦੇ ਉਸਨੂੰ ਤਾਂ ਵੀ ਹਲਿਆ ਜਾਂਦਾ, ਮਨ ਆਪਣੇ ਟਿਕਾਣੇ ਤੋਂ ਵਡਿਆਈ ਹੁੰਦੀ ਵੀ ਲੱਗਦਾ। ਹਰ ਕਿਸੇ ਨੂੰ ਪਹਿਚਣਾ ਵੀ ਚਿਹਰੇ ਤੇ ਲਾਲੀ ਆ ਜਾਂਦੀ ਹੈ, ਵਡਿਆਈ ਦੇ ਵਿੱਚ ਹੰਕਾਰ ਜਿਹੜਾ ਕਿ ਉਹਨੂੰ ਦੱਸ ਰਿਹਾ ਕਿ ਤੂੰ ਬੜਾ ਮਹਾਨ ਪੁਰਸ਼ ਹੈ। ਅਜਿਹੇ ਹੁਣ ਹੁਣ ਭਾਈ ਬਲਜੀਤ ਸਿੰਘ ਕਹਿ ਰਹੇ ਸੀ, ਮੈਂ ਵੀ ਤਾਂ ਸੋਚਦੇ ਹੋਊਂਗਾ ਵੀ ਦੇਖੋ ਕਿੱਡਾ ਵਿਦਵਾਨ ਮੈਨੂੰ ਕਿਹਾ ਜਾ ਰਿਹਾ, ਬਹੁਤ ਬੰਦਾ ਮੈਂ ਜਿੱਦਾਂ ਲਾਲ ਹੁੰਦਾ ਸੀ, ਅੱਜ ਮੈਨੂੰ ਵਿਦਵਾਨ ਕਹੀ ਜਾਂਦੇ, ਹੰਕਾਰ ਤਾਂ ਹੋਏ ਜਾਂਦਾ ਭਾਈ, ਇਹ ਬਿਮਾਰੀ ਤਾਂ ਲੱਗਦੀ ਵੀ ਕਈ ਵਾਰੀ ਹੋਰ ਕੋਲ ਬੈਠੇ ਲੱਗ ਜਾਂਦੀ ਹੈ, ਜਿਹਨਾਂ ਦੀ ਵਡਿਆਈ ਹੁੰਦੀ ਹੋਵੇ ਉਹਨਾਂ ਦੇ ਕੋਲ ਬੈਠੇ ਤੇ ਕਈ ਵਾਰ ਜੀ ਕਰਨ ਲੱਗ ਜਾਂਦਾ ਵੀ ਮੇਰੀ ਵੀ ਹੋਵੇ। ਇਹ ਬਿਮਾਰੀ ਬਹੁਤ ਖਤਰਨਾਕ ਹੈ, ਇੱਕ ਦੂਜੇ ਤੋਂ ਬੜੀ ਹੇਠੀ ਲੱਗਦੀ ਹੈ। ਪਰ ਮੈਂ ਇੱਥੇ ਉਹ ਕਹਿਣਾ ਗੁਰੂ ਪਿਆਰਿਆਂ ਵੀ ਸੰਤ ਜਿਹੜੀ ਗੁਰਬਚਨ ਸਿੰਘ ਜੀ ਵਿੱਚ ਰਾਏ ਜਿੰਨੀ ਵੀ ਕਿਤੇ ਹੁੰਦਾ ਨਹੀਂ ਸੀ ਜੀਵਨ ਚ, ਰਾਏ ਜਿੰਨੀ ਨਿੰਦਾ ਵੀ ਅਸਰ ਸਵੱਛ ਜੀਵਨ, ਉਹ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਬਹੁਤ, ਤੁਸੀਂ ਦੇਖਦੇ ਹੋ ਨਾ ਲਾ ਕੇ ਵੀ ਅੱਜ ਦੇ ਇਸ ਧਰਤੀ ਦੇ ਤਲ ਤੇ ਹੈ ਕੋਈ ਇਸ ਤਰ੍ਹਾਂ ਦਾ ਮਹਾਂਪੁਰਸ਼ ਮੈਚਰ ਕਰਕੇ ਦੇ। ਪਰਮਾਤਮਾ ਦੇ ਜੋ ਹੋਵੇ ਨੇ ਹੋ ਹੀ ਨਹੀਂ ਸਕਦੀ, ਕਲਪਨਾ ਨਹੀਂ ਕਰ ਸਕਦੇ, ਹੋ ਸਕਦੇ ਜੀਵ ਜੀ, ਪਰ ਕਹਿਣਾ ਪਏਗਾ ਵਿਆਖਿਆ ਵਿੱਚ ਤੇ ਉਹ ਗੁਣ ਤੇ ਪ੍ਰਭ ਤੇ ਤਿੰਨਾਂ ਗੁਣਾਂ ਤੇ ਹੁੰਦਾ ਹੈ, ਤੇ ਪਰਮੇਸ਼ਰ ਤਿੰਨਾਂ ਗੁਣਾਂ ਤੋਂ ਬਣੇ। ਸਾਧ ਕਦੋਂ ਬਣਦਾ ਹੈ, ਜਦੋਂ ਤਿੰਨਾਂ ਗੁਣਾਂ ਦੀ ਸੀਮਾ ਨੂੰ ਪਾਰ ਕਰਦਾ ਹੈ, ਜਿੰਨਾ ਚਿਰ ਹੱਕ ਵਿੱਚ ਉਹਦੀ ਕੋਈ ਡਿਗਰੀ ਹੋਰ ਹੋ ਸਕਦੀ ਹੈ, ਕੱਚਿਆਂ 'ਚ ਹੋ ਸਕਦਾ ਹੈ, ਦੇਖੋ ਇਹ ਤਾਂ ਬੱਚੇ ਵੀ ਪੜ੍ਹਨ ਜਾਂਦੇ ਆ ਪਹਿਲਾਂ ਕੱਚੀ ਦੇ ਵਿੱਚ ਆਉਂਦੇ, ਵਿਦਿਆਰਥੀ ਹੋਣ ਦਾ ਹੱਕ ਉਹਨੂੰ ਵੀ ਹੈ ਜਿਹੜਾ ਜਿੱਥੇ ਵੀ ਕੱਚੀ ਦੇ ਵਿੱਚ ਹੈ। ਹੁਣ ਤਾਂ ਨਾਣੇ ਪੁੱਟੇ ਪੁੱਟੇ ਜੇ ਧਰ ਲਏ ਤੁਸੀਂ ਕਹਿੰਦੇ ਡਿਗਰੀ ਯੂ ਵੀ ਪਤਾ ਨਹੀਂ ਚੱਲਦਾ ਕਿਹੜੇ ਨੂੰ ਕਹਿੰਦੇ ਆ, ਅੱਗੇ ਸਿੱਧਾ ਜਿਹਾ ਕੰਮ ਹੁੰਦਾ ਸੀ ਸਾਡੇ ਕੋਲ ਕੰਮ ਵੀ ਪਹਿਲੀ ਚੀਜ਼ ਕੱਚੀ ਜਾਂ ਪੱਕੀ 'ਚ ਹੋ ਗਿਆ, ਹੁਣ ਪਹਿਲੀ ਚੀਜ਼ ਹੋ ਗਿਆ, ਤੇ ਉਹ ਸੰਤ ਤਾਂ ਕਹਾ ਸਕਦਾ ਪਰ ਕੱਚੜਾ ਜਿਹਦੀ ਹੁਣ ਗੱਲ ਸੁਣਦੇ ਸੀ। ਨਾਨਕ ਕਚੜਿਆਂ ਸੁਣ ਤੋੜ, ਉਹਦੇ ਨਾਲ ਪ੍ਰੀਤ ਲਾਉਣ ਦੀ ਅਭਿਆਸ ਨਹੀਂ। ਸੰਤ ਮੰਨਣ ਦੀ ਅਭਿਆਸ ਹੈ, ਸੰਤ ਤਾਂ ਹੈਗਾ ਪਰ ਕੱਚਾ ਹੈ, ਨੁਕਸਾਨ ਹੋਵੇਗਾ ਗੁਰੂ ਸੇਵਕ ਕਰਨਾ, ਇਸ ਕਰਕੇ ਥੋੜ੍ਹਾ ਜਿਹਾ ਕਰਨਾ ਕਤਰਾ ਹੋਵੇਗਾ। ਪੱਕਾ ਕਦੋਂ ਹੋਵੇਗਾ? ਜਦੋਂ ਸਾਰੀ ਹਮਤਾ ਲਈ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਲੰਗਰ ਦੀ ਕੁਛ ਵੀ ਕਰਦਾ ਹੈ, ਕਰਕੇ ਨੀਤ ਸੁਧਾਰਨਾ ਤਾਂ ਉਸ ਘਾਲ ਪਵੇ ਦਰ ਲੇਖ ਹੈ। ਇਸ ਗੱਲ ਦੇ ਤਾਰੇ ਖੇਡਦੇ ਅਸੀਂ ਜੋ ਕੁਛ ਕਰਨਾ ਹੈ, ਕਥਾ ਕਰਨੀ ਹੈ ਤਾਂ ਵੀ ਹਮਤਾ ਦੀ ਪ੍ਰੇਰਨਾ ਨਾਲ ਕਰਨੀ ਹੈ, ਜੇ ਕੀਰਤਨ ਕਰਨਾ ਤਾਂ ਵੀ ਹਮਤਾ ਚਾਰ ਕੇ ਕਰਨਾ, ਮੈਂ ਕੀਰਤਨ ਕਰ ਰਿਹਾ। ਇੱਥੋਂ ਤੱਕ ਜੇ ਦੂਸਰਾ ਦੇਖ ਰਿਹਾ ਕੋਈ ਤਾਂ ਭਾਂਡੇ ਮਾਂਜਣ 'ਚ ਜ਼ਿਆਦਾ ਪ੍ਰੇਮ ਲੱਗਦਾ ਹੈ, ਜੇ ਨਾ ਕੋਈ ਦੇਖਦਾ ਉਹ ਆਪਣੀ ਜ਼ਿੰਦਗੀ ਲੜ ਜਾਂਦਾ ਹੈ, ਹੁਣ ਕਿਹੜਾ ਕੋਈ ਦੇਖ। ਇਹਦਾ ਮਤਲਬ ਤਾਂ ਸਾਫ ਹੀ ਕਹਿੰਦਾ ਵੀ ਅਸੀਂ ਸੇਵਾ ਕਰਨੀ ਸੀ ਹੰਗਤਾ ਕੱਢਣ ਵਾਸਤੇ ਜਾਂ ਹੰਗਤਾ ਵਿੱਚ ਪੈਦਾ ਕਰਨ ਵਾਸਤੇ ਕਰਨ, ਜਦੋਂ ਇਹ ਇੱਛਾ ਵੀ ਕੋਈ ਮੈਨੂੰ ਦੇ। ਹੌਲੀ ਦੀ ਪ੍ਰੇਰਨਾ ਲੈ ਕੇ ਭਾਵੇਂ ਕੋਈ ਸਿਮਰਨ ਕਿਉਂ ਨਹੀਂ ਕਰਦਾ, ਦੇਖਦੇ ਹੋਮੇ ਦੀ ਪ੍ਰੇਰਿਤ ਹੋ ਕੇ ਕਥਾ ਕਰੋ, ਕੀਰਤਨ ਕਰੋ, ਕੁਛ ਵੀ ਕਰੋ, ਸਫਲਤਾ ਨਹੀਂ ਹੈ। ਹੰਗਤਾਂ ਤੋਂ ਪਰੇ ਹੋ ਗਏ, ਕੀਰਤਨ ਕਰੋ ਤਾਂ ਵੀ ਸਫਲ, ਕਥਾ ਕਰੋ ਤਾਂ ਵੀ ਸਫਲੀ, ਸਿਮਰਨ ਕਰੋ ਤਾਂ ਵੀ ਸਫਲ, ਸਭ ਕੁਝ ਸਾਰਾ ਕੁਝ ਪਗਾੜਿਆ ਤਾਂ ਹੋਮੇ ਨੇ। ਦੀਰਘ ਰੋਗ ਜੋ ਹੋਏਗਾ ਸਭ ਨੂੰ ਲੱਗਿਆ ਹੋਵੇ, ਹੋਮੇ ਦੀਰਘ ਰੋਗ ਹੈ, ਪਰ ਜਿਸ ਵੇਲੇ ਮਨ ਦੀ ਸ਼ੁੱਧਤਾ ਹੋ ਗਈ, ਸ਼ੁੱਧ ਕੀ ਹੋਣਾ ਹੈ, ਇਹਦੇ ਚ ਮੰਨ ਤਾਂ ਹੀ ਨਿਕਲਣੀ, ਬਾਕੀ ਤਾਂ ਸੁੱਧ ਰੂਪੀ ਹੰਗਤਾ ਕਰਨੀ ਮੈਂ ਹੈ, ਰਾਗ ਦਵੈਸ਼ ਪੈਣੀ। ਜਿਸ ਵੇਲੇ ਪੂਰਨ ਰੂਪ ਵਿੱਚ ਹੰਗਤਾ ਨਿਕਲ ਗਈ, ਵਡਿਆਈ ਦੀ ਇੱਛਾ ਸਾਰੀ ਕਰੋ, ਵਡਿਆਈ ਕਰਨ ਵਾਲੇ ਨੂੰ ਅਲੱਗ ਹੈ, ਵਡਿਆਈ ਕਰਾਉਣ ਵਾਲੇ ਨੂੰ ਨੁਕਸਾਨ ਹੈ। ਜਿੰਨੀ ਦੇਰ ਤੱਕ ਹੰਗਤ ਹੈ, ਜਦੋਂ ਹੰਗਤਾ ਬਿਟਲੀ ਫਿਰ ਉਹਦੀ ਵਡਿਆਈ ਤਾਂ ਉਹਦੀ ਵਡਿਆਈ ਉਹਦਾ ਕੁਛ ਨਹੀਂ ਵਿਗਾੜਦੀ, ਕਿਉਂਕਿ ਉਹਨੇ ਜਦੀ ਉਸ ਵੇਲੇ ਕਹਿਣਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਣ ਨਾ ਜਾਵੇ। ਹਮ ਰੋਟੀ ਫਿਰਦੇ ਕੋਈ ਬਾਤ ਗੱਲ ਕਰੋ, ਜਿਹੜਾ ਮਹਾਂਪੁਰਸ਼ਾਂ ਕੋਲ ਮੈਂ ਪੜ੍ਹਿਆ, ਉਹਨਾਂ ਦੀ ਸਾਰੀ ਜ਼ਿੰਦਗੀ ਦਾ ਇੱਕੋ ਸਵਾਲ ਰਿਹਾ ਵਡਿਆਂ ਵਾਲਾ, ਜੇ ਕਿਸੇ ਨੇ ਵਡਿਆਈ ਕਰ ਦਿੰਦੀ ਅੱਖਾਂ ਚੋਂ ਪਟਾਕ ਪਟਾਕ ਨਹੀਂ ਡਿੱਗਣ ਲੱਗਦਾ। ਕੋਈ ਕਥਾ ਐਸੀ ਦੇਖੀ ਨਹੀਂ ਜਦੋਂ ਅੱਖਾਂ ਸੱਜਣ ਨਾ ਹੋਣ, ਕਈ ਵਾਰ ਤਾਂ ਮੰਗਲ ਕਰਦੇ ਕਰਦੇ ਅੱਖਾਂ ਸੱਜਣ ਪਹਿਲਾਂ ਹੋ ਗਈਆਂ ਅਤੇ ਸ਼ੋਰ ਪਾ ਵਿੱਚ ਨਿਕਲ ਗਏ। ਸੰਗਤਾਂ ਨੇ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਈ ਅਜਿਹੀ ਕਿਰਪਾ ਸੀ ਜਿਹਦੀ ਸਾਡੇ ਕੋਲ ਬੈਠ ਜਾਂਦੀ ਹੈ, ਅਜਿਹੀ ਕਿਰਪਾ ਸੀ ਕੁਝ ਸਕਦੀ ਉਹਨਾਂ ਦੇ। ਜਿਤਨੇ ਵੀ ਵਿਦਿਆਰਥੀ ਨਾਲ ਰਹਿਣ ਵਾਲੇ ਸੀ ਸਾਰੇ ਉਹਨਾਂ ਨੇ ਸੰਤ ਬਣਾ ਦਿੱਤੇ, ਵੱਡੇ ਵੱਡੇ ਗੁਣਾਂ ਵਾਲੇ, ਛੋਟੇ ਜਿਹੇ ਨਾਂ ਦੇ ਨਾਲ ਬਸ ਗਿਆ ਨਹੀਂ ਬਣਾ ਸਕਦਾ, ਵਡਿਆਈ ਦੀ ਕੋਈ ਲੋੜ ਨਹੀਂ। ਪਰਮੇਸ਼ਰ ਉਹਨਾਂ ਦੀ ਵਡਿਆਈ ਕਿਉਂ ਕਰਾਉਂਦਾ ਹੈ? ਜੋ ਹਰ ਦਾਸਨ ਦੀ ਉਸਤਤ ਹੈ, ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਉਸਤਤ ਉਹਨਾਂ ਦੀ ਉਸਤਤ ਨਹੀਂ, ਜੋ ਹਰ ਦਾਸਨ ਦੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਆਪਦੀ ਜਾਣਕਾਰੀ, ਉਹ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾ ਦਿੰਦੇ। ਹੰਕਾ ਤੋਂ ਹੈ ਜੀਵਨ ਵਾਲਾ ਸਾਹਿਬ, ਇਸ ਧਰਤੀ ਦੇ ਤਲ ਤੇ ਉਂਗਲਾਂ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਦੁਆਰਾ ਦੇਖੋਗੇ, ਟੋਟਲ ਮੈਂ ਨਾਨਕ ਕੋ ਹੈ ਵੇਲੇ ਨਾਨਕ ਬਹੁਤੇ ਥੋੜ੍ਹੇ ਹੈ ਤਾਂ ਸਿੱਧੇ ਪਰ ਫਿਰ ਵੀ ਕੋਈ ਨਾ ਸਾਧ ਨੂੰ ਸਾਧਨਾ ਦੇ ਸਹਿਯੋਗ ਵਿੱਚ ਕਰੂਗਾ। ਇੱਕ ਸ਼ਕਤੀਸ਼ਾਲੀ ਮਹਾਂਪੁਰਸ਼ ਆਪਣੇ ਆਪਣੇ ਪੱਖ ਦੀ ਮਹਾਨਤਾ ਹੈ, ਕਿਤੇ ਵਿਚਾਰ ਕੇ ਦੇਖੋ, ਬਾਕੀ ਦਾ ਸਾਰਾ ਪੰਥ ਹੈ ਤੁਸੀਂ ਹੋ, ਮੈਂ ਹਾਂ, ਬਾਕੀ ਸਾਰੇ ਸੰਤ ਸਮਾਜ ਵੀ ਹੈ ਸਾਡਾ, ਇਕੱਲੇ ਸੰਤ ਬਾਬਾ ਜਗਨੈਰ ਸਿੰਘ ਨਜ਼ਰ ਨਹੀਂ ਆ ਰਹੇ ਸਾਨੂੰ, ਪੰਥ ਦਾ ਹਾਲ ਕੀ ਹੋ ਗਿਆ, ਉਹਨਾਂ ਦੇ ਸਰੀਰ ਦੇ ਨਜ਼ਰ ਆਉਣਿਆਂ ਬੜੇ ਬੜੇ ਰਾਸ਼ ਜਿਹੜੇ ਜਥੇਦਾਰ ਢਾਉਂਦੇ ਨੇ ਪ੍ਰਧਾਨ, ਇਹਨਾਂ ਦੇ ਅੱਖਾਂ ਕੰਮਦੀਆਂ ਸੀ ਜਦੋਂ ਸੰਤ ਸਾਹਮਣੇ ਆਉਂਦੇ ਸੀ। ਇੱਧਰ ਉੱਧਰ ਜਲਦੀ ਹੱਲ ਕਰ ਦਿੰਦੇ ਇੱਕ ਪਾਸੇ। ਜਿਹਦੇ ਨੇ ਵੀ ਇੱਕ ਵਿਅਕਤੀ ਦੀ ਬੱਤੀ ਤਾਂ ਵਿਸ਼ੇਸ਼ ਕਰਕੇ ਕੁਝ ਰੱਬੀ ਰੂਹਾਂ ਆਉਂਦੀਆਂ, ਉਹਨਾਂ ਦੀ ਜੋੜੀ ਹੁੰਦੀ ਹੈ। ਮਹਾਂਪੁਰਸ਼ਾਂ ਨੇ ਐਮਰਜੈਂਸੀ ਲੱਗੀ ਦੇ ਵਿੱਚ, ਛੋਟੀ ਬਾਤ ਵੀ ਸਾਨੂੰ ਪਤਾ ਕਿ ਉਸ ਵੇਲੇ ਸਭ ਕਿਵੇਂ ਕਰਿਆ ਪਿਆ ਸੀ, ਸਰਕਾਰ ਨੇ 37 ਜਲੂਸ ਕੱਢਣੇ, ਕੋਈ ਛੋਟੀ ਜਿਹੀ ਬਾਤ ਨਹੀਂ। ਔਰ ਫਿਰ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਔਰ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸੀ ਇਸ ਕਿਸਮ ਦੀ, ਦੁਨੀਆਂ ਦੇ ਲੋਕ ਇਹਦੀ ਦਿਮਾਗ ਨੂੰ ਮੰਨਦੇ ਸੀ, ਉਹਨੂੰ ਸੇਵਾ ਪਾ ਕੇ ਸੀ ਦੁਨੀਆਂ ਦਾ ਕਲਗੀਧਰ ਪਾਤਸ਼ਾਹ ਦੇ ਉੱਤੇ ਟਕਸਾਲ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਆਪਣਾ ਹੱਥ ਹੈ। ਇਹ ਜਥੇਬੰਦੀ ਕੋਈ ਉਸ ਤਰ੍ਹਾਂ ਦਾ ਹੈ ਨਹੀਂ ਵੀ ਕਿਸੇ ਵਿਅਕਤੀ ਨੇ ਤਾਂ ਤੋਰੀ ਵੀ ਨਹੀਂ ਹੈ, ਤਾਂ ਗੁਰੂ ਦੀ ਤੋਰੀ ਹੋਈ ਟਕਸਾਲ ਹੈ। ਇਹਦੀ ਚੜ੍ਹਦੀ ਕਦਰ ਕਰੋ ਕਿ ਰੋ ਥੋੜ੍ਹਾ ਬਹੁਤ ਪਲਟੇ ਆ ਜਾਂਦੇ। ਮਹਾਂਪੁਰਸ਼ਾਂ ਨੇ ਜੋ ਸ਼ਬਦ ਉੱਥੇ ਉਸ ਇਕੱਠ ਵਿੱਚ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੇ ਸਾਹਮਣੇ ਉਹਦੀ ਝਾੜ ਚੰਗ ਕੀਤੀ, ਉਹ ਇੱਕ ਨਿਰਭੈਤਾ ਦਾ ਸਬੂਤ ਸੀ ਕਿ ਪ੍ਰਭੂ ਕੋ ਸਿਮਰਹਿ ਸੇ ਬੇਮੁਹਤਾਜੀ, ਮੁਹਤਾਜੀ ਹੁੰਦੀ। ਇਸ ਕਰਕੇ ਉਹਨਾਂ ਸਤਪੁਰਸ਼ਾਂ ਦੀ ਜਿਹੜੀ ਵਡਿਆਈ ਹੈ, ਜਿੱਥੇ ਗੁਰੂ ਦੀ ਵਡਿਆਈ ਤੋਂ ਪੁੰਨ ਲੱਗਦੇ ਨੇ ਉੱਥੇ ਗੁਰਸਿੱਖਾਂ ਦੀ ਵਡਿਆਈ ਤੋਂ ਕਿਹੜਾ ਪਾਪ ਲੱਗਦੇ ਆ ਭਾਈ, ਗੁਰਸਿੱਖਾਂ ਦੀ ਵਡਿਆਈ ਜੁੜੀ ਹੋਈ ਹੈ। ਜੇ ਗੁਰਸਿੱਖਾਂ ਦੀ ਵਡਿਆਈ ਨਹੀਂ ਤਾਂ ਫਿਰ ਜਿਹੜੇ ਲੋਕ ਕਹਿੰਦੇ ਜੀ ਤਾਂ ਵਿਅਕਤੀਗਤ ਗੱਲਾਂ ਕਰਦੇ ਆ, ਗੁਰੂ ਕਹਿ ਰਹੇ ਹੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਹੈ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰੂ ਖੁਸ਼ੀ ਆਵੇ। ਕਿਧਰ ਲੋਕ ਮਹਾਰਾਜ ਸਾਹਿਬ ਦੀ ਇਹ ਬੜੀ ਮਹਾਨ ਕਿਰਪਾ ਹੈ, ਜਿੰਨੀਆਂ ਜਥੇਬੰਦੀਆਂ ਨੇ ਜਿੰਨੀਆਂ ਸੰਪਰਦਾਵਾਂ ਸਾਰੀਆਂ ਸਤਿਕਾਰਯੋਗ ਗੁਰੂ ਸਾਹਿਬ ਤੋਂ ਜੁੜੀ ਨੇ ਸਾਰੀ, ਨਿਰਮਲ ਸੰਪਰਦਾ, ਉਦਾਸੀਨ ਸੰਪਰਦਾ, ਇਹ ਸਾਡੇ ਆਪਣੇ ਘਰ ਦੇ ਉਹ ਰਿਸ਼ਤਾ ਰੱਖਣ ਵਾਲੇ ਜਿਨ੍ਹਾਂ ਦੇ ਨਾਲ 9 ਮਾਸ ਦਾ ਰਿਸ਼ਤਾ ਸੀ, ਕੁਝ ਸਾਡੇ ਆਪਣਿਆਂ ਦੀਆਂ ਗਲਤੀਆਂ ਦਾ ਤੇ ਕੁਝ ਉਹਨਾਂ ਦੇ ਵਿੱਚ ਗਲਤੀਆਂ ਕਰਨ ਵਾਲਿਆਂ ਦੇ ਕਾਰਨ ਪੰਥ ਤੋਂ ਬੜੀ ਦੂਰ ਉਦਾਸੀਨ ਭੇਜ ਚੱਲਣ ਗਏ, ਨਿਰਮਲ ਸੰਪਰਦਾ ਨੇ। ਪਰ ਟਿਲ ਬਹੁਤ ਸਾਰੀਆਂ ਜਥੇਬੰਦੀਆਂ ਵਿੱਚ ਆ ਰਹੇ, ਜਿੰਨੀਆਂ ਪੰਥ ਦੀਆਂ ਜਥੇਬੰਦੀਆਂ ਕਿਸੇ ਨਾ ਕਿਸੇ ਪੱਖ ਵਿੱਚ ਕਿਤੇ ਨਾ ਕਿਤੇ ਕੋਈ ਘਾਟ ਨਜ਼ਰ ਆ ਰਹੀ ਹੈ, ਕਿਤੇ ਕਿਰਪਾਨ ਨਾ ਪਾਉਣ ਦੀ ਘਾਟ ਹੋਏਗੀ, ਕਿਤੇ ਉਹ ਖਾਣੇ ਖਾਣ ਦੀ ਆਦਤ ਹੋਏਗੀ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਰੋਕਦਾ ਹੈ, ਮਾਸਕਾ ਆਦਤ, ਕਿਤੇ ਇਹ ਆਦਤ ਹੋਊਗੀ ਤੇ ਕਿਤੇ ਬਲਵੀ ਦੀ ਘਾਟ ਹੋਏਗੀ, ਕਿਤੇ ਸੂਰ ਵੀਰਤਾ ਦੀ ਘਾਟ ਹੋਏਗੀ ਕਿਸੇ ਜਥੇਬੰਦੀ ਵਿੱਚ। ਹੁਣ ਲਿਖਾ ਚੁੱਕਾ ਕਰਕੇ ਦੇਖੋ ਟਕਸਾਲ ਦਾ, ਕਿਆ ਬੰਦਗੀ ਦੇ ਵਿੱਚ ਬਾਕੀ ਦੇ ਭਾਰਤ ਦੇ ਸੰਤਾਂ ਨਾਲੋਂ ਕੋਈ ਸਾਡਾ ਸੰਤ ਪਿੱਛੇ ਜਦੋਂ ਦਿਸਦਾ ਤਾਂ ਸਬੂਤ ਲੈ ਲਓ ਵੀ ਰੋਮਾਂ ਦੀ ਆਵਾਜ਼ ਸੁਣਾਉਣ ਵਾਲਾ ਉਹ ਇੱਕ ਦਮ ਵੀ ਟਕਸਾਲ ਲਈ ਮਹਾਂਪੁਰਸ਼ ਸੀ, ਜਿਵੇਂ ਡਾਕਟਰ ਦੀਵਾਨ ਸਿੰਘ ਨੂੰ ਲੁਧਿਆਣੇ ਵਾਲੇ ਸਿਵਲ ਸਰਜਨ ਨੂੰ ਆਪਣੇ ਸਾਰੇ ਰੋਮਾਂ ਦੇ ਵਿੱਚੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਜ਼ਬਾਨ ਬੰਦ ਹੈ, ਸਾਰੇ ਰੋਮਾਂ ਦੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਟੂਨ ਸੱਜਣ ਸੰਤ ਪੱਕੇ, ਇਹ ਪੱਕੇ ਜੀ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਬਜ਼ੁਰਗਾਂ ਨੂੰ ਧਰਮ ਦੇ ਰਿਸ਼ਤੇ ਸੰਸਾਰ ਨਾਲ ਵੱਡੇ ਨੇ, ਅੰਮ੍ਰਿਤਧਾਰੀ ਦਾ ਰਿਸ਼ਤਾ ਤਾਂ ਠੀਕ ਹੈ ਜੋੜ ਵੰਸ਼ ਹੈ, ਪਰ ਫਿਰ ਵੀ ਸੰਸਾਰ ਰਿਸ਼ਤੇਦਾਰੀਆਂ ਨੇ। ਮੇਰੇ ਬਜ਼ੁਰਗ ਮਾਮਾ ਜੀ ਸੰਤ ਗਿਆਨੀ ਗੁਰਬਖਸ਼ ਸਿੰਘ ਜੀ ਦੇ ਗੁਰ ਭਰਾ ਸਨ, ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਬੇਟੇ ਬੜੇ ਸੀ ਸਾਡੇ। ਪਰ ਨਵੀਂ ਪੀੜ੍ਹੀ ਨੂੰ ਬਹੁਤ ਗੱਲਾਂ ਦਾ ਨਾ ਗਿਆਨ ਹੋਣ ਕਰਕੇ ਕਈ ਵਾਰ ਇਹ ਉੱਦਾਂ ਜਿਹੜੇ ਜਥੇਬੰਦੀ ਦੀ ਵਿੱਚ ਰਹੇ ਵੀ ਉਹੀ ਖਾਲੀ ਪੱਕਾ ਟਕਸਾਲੀ ਹੈ ਜਿਹੜਾ ਬਾਹਰ ਚਲਾ ਜਾਂਦੀ ਉਹ ਕਿਹੜਾ ਸਾਡਾ ਕੁਛ ਲੱਗਦਾ ਹੈ, ਇਹ ਵੀ ਭਾਵਨਾ ਗਲਤ ਹੋ ਗਈ। ਰਿਸ਼ਤੇਦਾਰ ਚਾਹੇ ਦੂਰ ਰਹਿਣਾ ਹੋਵੇ, ਰਿਸ਼ਤੇਦਾਰ ਹੁੰਦਾ ਹੈ, ਹਿੰਦੁਸਤਾਨ ਦੀ ਵੰਡ ਹੋ ਗਈ ਪਾਕਿਸਤਾਨ ਦੀ ਆਜ਼ਾਦੀ ਵਾਲੇ ਦਿਨ, ਪੁੱਛੋ ਉਹਨਾਂ ਨੂੰ ਵੀ ਕਿਉਂ ਮਿਲਦੇ ਸੀ, ਅੱਧੇ ਭਾਰ ਖੜੇ ਸੀ, ਜਿਹੜਾ ਖੜੇ ਸੀ ਅੱਖਾਂ 'ਚ ਹੰਝੂ ਸੀ, ਕਿਉਂ ਕਹਿੰਦੇ ਜੀ ਸੰਨ 47 'ਚ ਵਿਛੜ ਕੇ ਪਰ ਹੈ ਤਾਂ ਸਾਡੇ ਅੱਧਾ ਟੱਬਰ ਉੱਧਰ ਚਲਾਉਣਾ ਕਰਦੇ ਰਹੇ। ਜੇ ਸਮੇਂ ਦੇ ਕਾਰਨ ਸਾਡਾ ਟੱਬਰ ਅੱਧਾ ਭਿੜੀ ਰਹਿ ਗਿਆ ਤੇ
ஜனம் நித்தியாவே அமைக்கப்பட்டார்கள். சதா புரிக்கப்பட ஜன நைத்தியமாக ஹோமி காட்டப்படும், ஜனம் நிலையாக ஹோமி காட்டப்படும்.
மகாபுருஷா வித்தே சமயத்தி கால ஹர்வார ਕੰਸੀ ਦੇ ਵਿੱਚ ਹਰ ਦੁਆਰ ਦੇ ਵਿੱਚ ਜੇ ਕੋਈ ਆ ਕੇ ਇਹ ਗੱਲ ਕਹਿ ਦਿੰਦਾ ਸੀ ਉਹਨਾਂ ਵਿਦਵਾਨਾਂ ਨੂੰ, ਕੰਸੀ ਦੇ ਵਿਦਵਾਨਾਂ ਨੂੰ, ਹਰ ਦੁਆਰ ਦੇ ਵਿਦਵਾਨਾਂ ਨੂੰ, ਕਹਿੰਦੀ ਭਿੰਡਣਾ ਵਾਲੀ ਕਿਸਾਨ ਦਾ ਸੰਤ ਹੈ, ਉਹ ਕਹਿੰਦੇ ਸੀ ਭਾਈ ਇਹ ਵਿਦਵਾਨ ਹੁੰਦੇ ਨੇ ਸਿੱਖਾਂ ਦੇ ਵਿੱਚ, ਸਾਡੇ ਹਰ ਜਥੇਦਾਰ ਦੇ ਜਥੇਬੰਦੀ ਦੇ ਬਜਾਰ ਕੀ ਤੋਂ ਵੀ ਕਿਸੇ ਵੇਲੇ ਭੈ ਕਰਦੇ ਸੀ ਵਿਦਵਾਨ ਹੁੰਦੇ, ਕਿਉਂਕਿ ਵੱਡਿਆਂ ਨੇ ਵਿਦਿਆ ਵਰਤਾਰਾ ਵਰਤਾਰੇ ਹੀ, ਉਹ ਖੁਸ਼ੀ ਉਹਦੇ ਤੇ ਹੁੰਦੀ ਸੀ ਜਿਹੜਾ ਵਿਦਿਆ ਪੜ੍ਹਦਾ ਸੀ। ਹੁਣ ਵੀ ਤੁਸੀਂ ਦੇਖ ਲਓ ਟਕਸਾਲ ਦੇ ਵਿਦਿਆਰਥੀ ਜਦੋਂ ਵੀ ਕੀਰਤਨ ਕਰਨਗੇ ਉਹਨਾਂ ਨੂੰ ਪੋਥੀ ਦੀ ਲੋੜ ਨਹੀਂ, ਤੇ ਬਾਕੀ ਕਹਿੰਦੇ ਤਾਂ ਮਹਾਰਾਜ ਪ੍ਰਕਾਸ਼ ਕਰਨੇ ਕਰਨਾ, ਮੇਰਾ ਘਰ ਹੱਟਦੇ ਨਹੀਂ ਜਿਹੜੇ ਜੁੱਤੀਆਂ ਤਲਾਈ ਜਿਹੜੇ ਬਾਂਡੇ ਦੇ ਉੱਤੇ ਉਹ ਰਿਵਾਜ਼ ਨਹੀਂ ਹੋਊਗਾ। ਟਕਸਾਲ ਦੇ ਪਹਿਲਾਂ ਸ਼ਬਦ ਤੱਕ ਕਰਾਇਆ ਜਾਂਦਾ, ਦਿੱਕਤ ਆਉਂਦੀ ਹੈ ਵਿਦਿਆਰਥੀ ਵਾਲਾ ਹੁੰਦਾ, ਸਾਡੇ ਕੋਲ ਵੀ ਜਿੰਨੇ ਕਿਹਾ ਵਿਦਿਆਰਥੀ ਉਹ ਪ੍ਰੋਫੈਸਰ ਕਹਿੰਦੇ ਜੀ ਕੀ ਕਰੀਏ ਸ਼ਬਦ ਦਾ ਨਵਾਂ ਨਾਮ ਕਹਿੰਦੇ ਨੀ ਕਢਾ ਦਿਓ ਬਾਣੀ ਨਹੀਂ ਕੱਢ ਕਰਦੇ, ਉਹਨੂੰ ਕਿਹਾ ਵੀ ਗਵਾਂ ਉਨੀ ਦੇਰ ਤੱਕ ਲੈਸਨ ਦੇਣ ਦੀ ਲੋੜ ਨਹੀਂ, ਬਹੁਤ ਬਾਣੀ ਕੱਢ ਕਰਾਉਂਦੇ ਮਹਾਂਪੁਰਸ਼। ਵੱਡਿਆਂ ਦੇ ਵੇਲੇ ਦਾ ਇੱਕ ਪਾਬੰਦੀ ਸੀ ਜਿੰਨਾ ਚਿਰ ਪੰਜ ਗ੍ਰੰਥੀ ਪੂਰੀ ਕੱਢ ਨਾ ਹੋ ਜਾਏ, ਪੰਜ ਬਾਣੀਆਂ ਅੰਮ੍ਰਿਤ ਵਾਲੀਆਂ ਕੱਢਣਾ ਹੋ ਜਾਣ, ਉਨੀ ਦੇਰ ਤੱਕ ਬਾਹਰ ਜਿਹੜੀ ਜਮਾਤ ਫਿਰਦੀ ਹੈ ਉਹਦੇ ਚ ਹੀ ਉਹਨੂੰ ਸ਼ਾਮਲ ਕਰਨਾ, ਕਿਉਂਕਿ ਇਹਦੇ ਯੋਗਤਾ ਨਹੀਂ ਹੈ। ਇਸ ਕਰਕੇ ਸਰਦੀਆਂ ਲਈ ਸੁੰਦਰ ਸਿੰਘ ਜੀ ਦੇ ਕੋਲ ਕੇਵਲ 40-45-50 ਬਸ ਇੰਨਾ ਜਥਾ ਸੀ ਉਹਨਾਂ ਦਾ ਵੱਡਾ, ਮਾਮਾ ਜੀ ਵੀ ਗੱਲ ਕਰਦੇ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨੇੜੇ 150 ਤੱਕ 125 ਤੱਕ 90 ਤੱਕ ਘੱਟ ਨਹੀਂ ਹੁੰਦੀ 90 ਤੱਕ, ਤੇ ਵੱਧ ਤੋਂ ਵੱਧ ਅੰਬਾਂ ਦੇ ਸੀਜ਼ਨ ਵਿੱਚ, ਅੰਬਾਂ ਦੇ ਸੀਜ਼ਨ ਵਿੱਚ ਵੀ ਗਿਣਤੀ ਸਾਡੀ 150 ਤੱਕ ਵੀ ਪਹੁੰਚ ਜਾਂਦੀ ਸੀ, ਅੰਬਾਂ ਦੀ ਉਤਲਗੀ ਤੋਂ ਬਾਅਦ ਗਿਣਤੀ ਘੱਟਣੀ ਸ਼ੁਰੂ ਹੋ ਜਾਂਦੀ ਸੀ। ਹੁਣ ਕਾਰਨ ਕੀ ਉਹ ਕਰੇ ਤਾਂ ਹੁਣ ਤੁਹਾਨੂੰ ਪਤਾ, ਮੈਂ ਹੁਣ ਕੀ ਕਹਾਂ, ਕੰਮ ਮਿੱਟੇ ਬਹੁਤ ਹੁੰਦੇ ਆ ਵੀ ਨਾਲੇ ਕਦਾ ਸੁਣਾਂਗੇ ਨਾਲੇ ਆਉਂਦੇ ਪਾਉਂਗੇ, ਸਾਡੇ ਇਲਾਕੇ 'ਚ ਬਹੁਤ ਕੰਮ ਹੁੰਦੇ ਆ ਉੱਥੇ ਹੋ ਗਏ ਹੁੰਦੇ ਸਨ, ਨਾ ਪਾਸੇ ਆਉਂਦੇ ਸੀ। ਮਹਾਂਪੁਰਖਾਂ ਨੂੰ ਇੱਕ ਢਿੱਲ ਦੇ ਦਿੱਤੀ ਬਣਿਆ ਨੇ, ਉਹ ਕਹਿਣ ਲੱਗੇ ਜਦੋਂ ਸਰੀਰ ਆਪਣੇ ਤਿਆਗਣ ਲੱਗੇ ਕਹਿਣ ਲੱਗੇ, ਗਿਆਨੀ ਸਿੰਘ ਜੀ ਇਹ ਉਹਨਾਂ ਦਾ ਬਦਲ ਸੀ ਵੱਡਿਆਂ ਦਾ, ਉਹ ਗਿਆਨੀ ਸਿੰਘ ਕਹਿੰਦੇ ਸੀ ਆਪਣੇ ਵਿਦਿਆਰਥੀ ਵੱਡੇ ਮਹਾਂਪੁਰਸ਼ਾਂ, ਕਹਿੰਦੇ ਗਿਆਨੀ ਸਿੰਘ ਜੀ ਕਹਿੰਦੇ ਸਾਡੇ ਵਾਲਾ ਸਮਾਂ ਬੜਾ ਚੰਗਾ ਸੀ ਅਤੇ ਹੁਣ ਤੁਸੀਂ ਥੋੜ੍ਹੀ ਜਿਹੀ ਢਿੱਲ ਦੇ ਦਿਓ, ਪੰਜ ਗ੍ਰੰਥੀ ਨਹੀਂ ਕੰਠ ਕਰਨਗੇ ਤੁਸੀਂ, ਪੰਜ ਬਾਣੀਆਂ ਅੰਮ੍ਰਿਤ ਵਾਲੀਆਂ ਕੰਠ ਹੋਈਆਂ ਤੁਸੀਂ ਜਿੱਥੇ ਸ਼ਾਮਲ ਕਰ ਲਿਆ। ਤੇ ਮਹਾਂਪੁਰਸ਼ ਜਦੋਂ 300 ਸਾਲੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਜਾਂਦਾ ਸੀ, ਜਿੱਥੇ ਇਹਨਾਂ ਨੂੰ ਨਵਾਜਿਸ਼ ਮਿਲੀ ਸੰਤਿਆਂ ਦੇ ਕਰਤਾਰ ਸਿੰਘ ਜੀ ਨੂੰ, ਉੱਥੇ ਫਿਰ ਇੱਕ ਵਚਨ ਮਹਾਂਪੁਰਖਾਂ ਨੂੰ ਉੱਥੇ ਕੀਤਾ ਜਾਂ ਹੋਰ ਥਾਂ ਕੀਤਾ, ਇਹ ਵਚਨ ਕੀਤਾ ਕਹਿੰਦੇ ਕਰਤਾਰ ਸਿੰਘ ਜੀ ਕਹਿੰਦੇ ਵੱਡਿਆਂ ਦੇ ਵੇਲੇ ਪੰਜ ਗ੍ਰੰਥੀ ਤੇ ਪੰਜ ਬਾਣੀਆਂ ਲਿਖਦੀਆਂ ਗਈਆਂ ਕੰਠ ਕਰਿਆ ਤੋਂ ਬਿਨਾਂ ਨਹੀਂ ਸੀ, ਕਹਿੰਦੇ ਮੇਰੇ ਵਾਲਾ ਸਮਾਂ ਵੀ ਚੰਗਾ ਸੀ, ਕਹਿੰਦੇ ਮੈਂ ਅਧਿਕਾਰੀ ਦੇ ਵਿੱਚ ਪੜ੍ਹਾਉਂਦਾ ਸੀ, ਬਾਕੀ ਪਾਬੰਦੀ ਰੱਖੀ ਵੱਡੇ ਵਾਲੀ ਵੀ ਪਰ ਅਧਿਕਾਰੀ ਦੇ ਲੈਣਾ ਵੀ ਪੜ੍ਹਨ ਦਾ ਅਧਿਕਾਰੀ ਹੈ। ਮਹਾਂਪੁਰਸ਼ ਕਹਿੰਦੇ ਖਾਲਸਾ ਜੀ ਵੀ ਕਹਿੰਦੇ ਦਾਣਾ ਸਮਾਂ ਅੱਗੇ ਜਿਹੜਾ ਆ ਰਿਹਾ ਹੈ ਅਧਿਕਾਰੀ ਦਾ ਨਹੀਂ ਮਿਲਣਾ ਪੜ੍ਹਨ ਵਾਲਾ, ਕਹਿੰਦੇ ਪਰਮਾਤਮਾ ਦੇ ਹੁਕਮ ਵਿੱਚ ਇਹ ਵਰਤਾਰਾ ਵਰਤਦਾ ਰਹੇ, ਕਹਿੰਦੇ ਅਧਿਕਾਰੀ ਦੇਖ ਕੇ ਨਾ ਪੜ੍ਹਾਈ, ਜਿਹੜਾ ਆ ਗਿਆ ਦੇਖ ਕੇ ਪੜ੍ਹਾਈ ਜਾਣੀ, ਬਸ ਆਪਣੀ ਰੋਟੀ ਪੜ੍ਹਾਉਣ ਦੀ। ਅਧਿਕਾਰੀ ਬਣਨਾ ਸੌਖੀ ਜੀ ਬਸ, ਮਲ ਬਖੇਤ ਜਾ ਕੇ ਨਹੀਂ ਕਿੰਤ ਏਕ ਅਭਿਆਨ ਹੋਵੇ ਚਲ ਸਾਧਨ ਸਹਿਤ जिन्हें
मल दोष की निवृत्ति होगी हो गए निष्काम सेवा करनी, मल दोष ना हो गए। मल रखे तो बारे तिने दोष मल दोष की निवृत्ति होगी। फिर दूजे नंबर से टाइम तो हो गया मतलब कड़ी होने की मल रखे सतवज मल दोष की निवृत्ति होगी निष्काम कर्म करके उपासना करके अभ्यास करके मन की चंचलता विकट होगी। मन एक जाके नहीं किंत एक अज्ञान, एक अज्ञान का किरण है नाल की एक होर कंडीशन है चार साधना के तहत हो गए किड़े किड़े वैराग विवेक खट समझी मोह इच्छा साधन चार कहने बोलन प्रश्न एक बैराग उन विवेक सन धन अब सुन मुख बिट पा महापुरुषों की जी मैं गल आपकी भी दसन लग्या हंगता तो रहत पहचान किमें होवे कलकत्ते का वचन संत ज्ञानी गुरबचन सिंह जी महापुरुष स्टेशन से जथा भी सारा सी आप जी भी सी संतों का बहुत सी सारे जथे वाले को इस वास की खिंड के रहना बाणी पढ़ी जाने दो कहते उन्होंने भी बाणी पढ़ते दो कहते ਹੁਣ ਜਿਹੜੀ ਗੱਲਾਂ ਕਰਦੇ ਹੋਏ ਲੋਕ ਇੱਧਰ ਨੂੰ ਗੱਲਾਂ ਕਰਦੇ ਲੱਗ ਜਾਂਦੇ ਲੋਕ ਇੱਧਰ ਨੂੰ ਜੇ ਫਰਕ ਪੈ ਗਿਆ ਇਹਨਾਂ ਦਾ ਅੱਗੇ ਅਸੀਂ ਬਾਣੀ ਪੜ੍ਹਦੇ ਲੱਗਦੇ ਜਿੱਤ ਨੂੰ ਜਾਣਾ ਸੀ ਚਾਹੇ ਸਤਰਾਂ ਲੈ ਕੇ ਆ ਰਿਹਾ ਕੋਈ ਸੰਤਾਂ ਦੀ ਗੁਰੂ ਕਹਿ ਰਹੇ ਧੁੱਪ ਬੰਦੀ ਸੀ ਗੁਰੂ ਕਹਿ ਰਹੇ ਮੈਂ ਗੱਲ ਉਹਨਾਂ ਮਹਾਂਪੁਰਖਾਂ ਦੀ ਬੜੀ ਵੀ ਦੱਸਣੀ ਚਾਹੁੰਦਾ ਅੱਜ ਕੀ ਹੋਈ ਵੀ ਤੁਰੇ ਜਾਂਦੇ ਗੱਪਾ ਛੱਡ ਜਾਣਾ ਸੀ ਜੋਟੀਆਂ ਦੇ ਸ਼ਬਦ ਪੜ੍ਹਦੇ ਜਾਂਦੇ ਪਾਬੰਦੀ ਸੀ ਵੀ ਬੋਲਣਾ ਨਹੀਂ ਅਖਬਾਰ ਪੜ੍ਹਨ ਵਾਲੇ ਨੂੰ ਜਿੱਥੇ ਜਿਹੀ ਸੀ ਲੱਗਦੀ ਗੱਲਾਂ ਕਰਨ ਵਾਲੇ ਨੂੰ ਜਿੱਥੇ ਬਾਹਰ ਕੱਢ ਦਿੰਦੇ ਸੀ ਉਹ ਕਹਿੰਦੇ ਇੱਕ ਬਾਣੀ ਨੂੰ ਸੁਣੇ ਵੀ ਇਹਦੇ ਨਾਲ ਸੌਂਚ ਹੋ ਕੇ ਸੱਟ ਮੈਂ ਅਰਦਾਸ ਕਰ ਲਓ ਪਰ ਬੁਨਿਆਦੀ ਗੱਲਾਂ ਤੁਸੀਂ ਲੀਡਰ ਨਹੀਂ ਹੋ ਬਾਣੀ ਪੜ੍ਹਦੇ ਹੋ ਤੁਰੇ ਜਾਂਦੇ ਨੇ ਕਿਤੇ ਗੱਲਾਂ ਦਾ ਦਾਤਾ ਮੋਰਚਾ ਥੋੜ੍ਹੀ ਹੋ ਗਈ ਕਿਤੇ ਤੁਰੇ ਜਾਂਦੇ ਇਹੋ ਜਿਹੇ ਸਿੰਘ ਵੀ ਹੈਗੇ ਸੀ ਚਲਾਕ ਵੀ ਹੈਗੇ ਸੀ ਅੱਜ ਮਹਾਂਪੁਰਖਾਂ ਨੂੰ ਪਤਾ ਲੱਗਿਆ ਉਹਨੂੰ ਕਹਿੰਦੇ ਗੁਰੂ ਕਾ ਵੀ ਤੂੰ ਹੁਣ ਜੱਫੇ ਚੁੱਕਿਆ ਅੱਜ ਗੱਲਾਂ ਤੂੰ ਵਿਗੜਿਆ ਕੱਲ੍ਹ ਨੂੰ ਦਸ ਨੂੰ ਵਿਗਾੜੇਗਾ ਇਸ ਕਰਕੇ ਗੱਲਾਂ ਕਰਨ ਵਾਲਾ ਜਾਂ ਪੰਥ ਨਹੀਂ ਤਾਂ ਬਾਣੀ ਪੜ੍ਹਨਾ ਹੈ ਉਹਨਾਂ ਦੀ ਅਵਸਥਾ ਉਹ ਸਿੰਘਾਂ ਨੂੰ ਉਸੇ ਤਰ੍ਹਾਂ ਬਣਾਉਣਾ ਚਾਹੁੰਦੇ ਸੀ ਊਰਤ ਬੈਠ ਤੇ ਸੋਰਤ ਨਾ ਇਹ ਅਵਸਥਾ ਜਿਹੜੀ ਚਾਹੁੰਦੇ ਸੀ ਦੋ ਸਿੰਘ ਇੱਧਰ ਨੂੰ ਦੋ ਇੱਧਰ ਨੂੰ ਹਾਲਾਂਕਿ ਮਹਾਂਪੁਰਖਾਂ ਦੇ ਨਾਲ ਤਿੰਨ ਚਾਰ ਤਾਂ ਨੇੜੇ ਬੈਠ ਜਾਂਦੇ ਸੀ ਐਸਾ ਭਾਣਾ ਵਰਤਣਾ ਸੀ ਮੈਂ ਤਾਂ ਇਹ ਕਹੂੰਗਾ ਭਾਣਾ ਵਰਤਣਾ ਕਿ ਸੰਤ ਵੀ ਬਾਣੀ ਪੜ੍ਹਦੇ ਕਦੇ ਹੀ ਅਗਲੇ ਇੱਕ ਪਾਸੇ ਨੂੰ ਥੋੜ੍ਹਾ ਜਾ ਕੇ ਪਾਸੇ ਪਰ ਇੱਥੇ ਆਇਆ ਇੱਕ ਬੜਾ ਭੈੜਾ ਜਿਹਾ ਸ਼ਕਲ ਵਾਲਾ ਹੈ ਤਾਂ ਸਿੰਘੀ ਸੀ ਇਸ ਕਰਕੇ ਸ਼ਕਲ ਹਿੰਦੀ ਸੀ ਸ਼ਕਲ ਦੇਖਣੀ ਨਹੀਂ ਚਾਹੀਦੀ ਪਰ ਉਹਦਾ ਕਰਨ ਭੈੜਾ ਸੀ ਮੈਂ ਤਾਂ ਨੂੰ ਭੈੜਾ ਸੀ ਉਹਨੇ ਨਹੀਂ ਆਉਂਦੇ ਨੇ ਪੁੱਛਿਆ ਵੀ ਤੂੰ ਕੌਣ ਹੈ ਕੌਣ ਨਹੀਂ ਮਹਾਂਪੁਰਖਾਂ ਦੇ ਗਲ ਗੱਲੇ ਮਾਰੇ ਉਹਨੇ ਬੋਲ ਧੱਕੇ ਜਦੋਂ ਮਾਰੇ ਉਹਨੇ ਜਿਹਨੇ ਵੀ ਸਿੰਘ ਨੇ ਦੇਖਿਆ ਛਾਲਾਂ ਮਾਰ ਕੇ ਹਰਨਾ ਬਾਬੂ ਇੱਕ ਮਿੰਟ ਦੇ ਉੱਤੇ ਸਾਰੇ ਇਕੱਠੇ ਹੋ ਗਏ ਰੋਲ ਪੈ ਗਏ ਮਹਾਂਪੁਰਖ ਹੱਥ ਬੰਨ ਕੇ ਕਹਿੰਦੇ ਗੁਰੂ ਕੋ ਜਥੇ ਵਾਲੇ ਉਹ ਸਿੰਘੋ ਮੇਰੀ ਬੇਨਤੀ ਸੁਣ ਲਓ ਖਬਰਦਾਰ ਸਿੰਘ ਦਾ ਅਪਮਾਨ ਕਰਨ ਤੱਕ ਮੈਂ ਜਥੇ ਚ ਪੜਦੀ ਜੀ ਅਪਮਾਨ ਕਰਿਆ ਆਪਣਾ ਅਪਮਾਨ ਕਰਾਉਣ ਵਾਲਾ ਹੁੰਦਾ ਕੋਈ ਮੇਰੇ ਵਰਗਾ ਜਿਹਨੇ ਕਹਿੰਦੇ ਸਿੱਟੋ ਵੀ ਕੱਢੀ ਦੀ ਲੈਣ ਹੇਠ ਬਟੋ ਦੇ ਘਰੋਂ ਦੋ ਟੁਕੜੇ ਪੈ ਜਾਂਦੇ ਕਿਉਂ ਹਮੇ ਤੋ ਰਹਿਤ ਸੀ ਅਬ ਇਹ ਵੀ ਪਤਾ ਸੀ ਵੀ ਇਹ ਭੁੱਲ ਕਰ ਰਿਹਾ ਇਹਦਾ ਮੇਰੇ ਨਾਲ ਰਹਿ ਰਿਹਾ ਦੇਖੋ ਬਾਤ ਇਹ ਨਹੀਂ ਸੀ ਹੁਣ ਗੁਰੂ ਸਾਹਿਬ ਦੇ ਹੁਣ ਜਿਹੜੇ ਚੜ੍ਹ ਕੇ ਆਉਂਦੇ ਸੀ ਕਲਾ ਉਹਨਾਂ ਦੇ ਹਾਲ ਥੋੜ੍ਹੀ ਪਾਉਂਦੇ ਸੀ ਬਾਈ ਘਰ ਦੇ ਆਏ ਜਾਂ ਦੂਜੇ ਆਏ ਉਹ ਮਰਿਆ ਜਾ ਕਰ ਰਹੀ ਇਹ ਨਹੀਂ ਕੋਈ ਗੱਲ ਪਰ ਜਿਹਦਾ ਪਤਾ ਹੁਣ ਵੀ ਇਹਦੇ ਹਿਰਦੇ ਚ ਤਾਂ ਮੈਂ ਰਹਿ ਨਹੀਂ ਭੁਲੇਖੇ ਨਾਲ ਗੱਲ ਕਰ ਉਹ ਫਿਰ ਪੁੱਛਣ ਲੱਗਿਆ ਕਹਿੰਦਾ ਫੜ ਲਿਆ ਸਿੰਘਾਂ ਨੇ ਉਹ ਕਹਿੰਦਾ ਭਾਈ ਪ੍ਰਭੂ ਕੋ ਕਹਿੰਦਾ ਵੀ ਇਹ ਹੈ ਕੌਣ ਕਹਿੰਦੇ ਤੇਰਾ ਬੇੜਾ ਕਰ ਦੋ ਜਿਹਦੇ ਹਰ ਮਾਰ ਕੇ ਗੱਲ ਅਤੇ ਕੌਣ ਪੁੱਛਣ ਲੱਗੇ ਵੀ ਕੌਣ ਤੇਰੂ ਜਦ ਕਿਸੇ ਪਤਾ ਚੱਲ ਗੱਲ ਅਤੇ ਮਾਰਨਾ ਸੀ ਉਹ ਕਹਿੰਦਾ ਵੀ ਮੈਂ ਅਜੇ ਵੀ ਦੁਸ਼ਕੀ ਦੀ ਬੱਚਾ ਵੀ ਜਿਹਨੂੰ ਮੈਂ ਗੱਲ ਅਤੇ ਮਾਰੇ ਸੀ ਉਹਦੇ ਮਗਰੇ ਜੇ ਬੰਦੇ ਕਿਉਂ ਚੱਲੇ ਇਹਦਾ ਮਤਲਬ ਕਿ ਸ਼ਕਲ ਤਾਂ ਨਹੀਂ ਚੱਲਦੀ ਇਹਨਾਂ ਦੀ ਮਹਾਂਪੁਰਖ ਕਹਿੰਦੇ ਕੀ ਕਹਿੰਦਾ ਕਿਹੜੀ ਹੈ ਕਹਿੰਦੇ ਜਿਹਨੂੰ ਲੈ ਲਓ ਕਹਿੰਦੇ ਹਾਂ ਭਾਈ ਪ੍ਰਭੂਗਾ ਪਿਛਲਾ ਸਾਥੂ ਦਾ ਹੋ ਗਿਆ ਪਰ ਜੇ ਹੋ ਰਿਹਾ ਤਾਂ ਰੋਟੀ ਕਰਨਾ ਇਹ ਕੁਝ ਨਹੀਂ ਕਹਿੰਦੇ ਉਹ ਪਹਿਲੀ ਜਿੱਤੀ ਜਾਵੇ ਸੰਤ ਕਹਿੰਦੇ ਤੂੰ ਚੰਗਾ ਬੰਦਾ ਹੈ अजय मुंह लड़ाते मारते हैं मेरे पैर में पहने वो कहना महापुरुष को मेरे को गलती हो गई मेरे लड़के नूरी के नहिंग भजा के जाएगा जिसकी शक्ल जमे ही होने पर थी मैं तो कहा कि नहीं गए क्योंकि दस्तार महापुरुषों की इस तरह की होती सी गुरमुखी दस्तार कहते हैं हूं तो जिन्हें मत पुठी होगी ना वो गोल पग में पुठी कहते हैं पर यह समझ लेना भी यह बंदा पुठा है जरा गल पुठी कर रहा है ਇਹ ਦਸਤਾਰ ਹੈ ਜਿਹੜੀ ਸਾਡੇ ਗੁਰੂ ਸਾਹਿਬ ਨੇ ਆਪ ਸਜਾਈ ਜਿਹਦਾ ਵੇਰਵਾ ਭਾਈ ਕਾਨ ਸਿੰਘ ਨਾਹਲਾ ਦੇ ਮਹਾਂਪੁਰਸ਼ ਨੇ ਦਿੱਤਾ ਗੁਰਮੁਖੀ ਦਸਤਾਰ ਜਦੋਂ ਅਸੀਂ ਤੁਹਾਨੂੰ ਕਹਿੰਦੇ ਚਾਹੇ ਇੱਕ ਚੁੰਝ ਕੱਢੋ ਚਾਹੇ ਦਸ ਕੱਢ ਲਓ ਅਸੀਂ ਕਦੇ ਇਤਰਾਜ਼ ਨਹੀਂ ਕਰਾਂਗੇ ਫਿਰ ਇਹ ਚੁੰਝਾਂ ਵਾਲੇ ਸਾਡੇ ਕਹਿੰਦੇ ਚੁੰਝਾਂ ਮਾਰਦੇ ਆ ਜਿਹੜੇ ਕਹਿੰਦੇ ਕਿ ਗੋਲ ਦੀ ਬਣੀ ਹੈ ਪਰ ਆਪਣੇ ਸਿਰ ਗੋਲ ਬਣਾਤਾ ਤਾਂ ਗੋਲ ਬਣੀ ਹੈ ਭਾਈ ਜੇ ਆਪਣੇ ਸਿਰ ਚਪਟਾ ਬਣਾਇਆ ਹੁੰਦਾ ਅਸੀਂ ਚਪਟੀ ਦਸਤਾਰ ਨਹੀਂ ਕਰਦੇ ਜੇ ਲੰਮਾ ਬਣਾਇਆ ਹੁੰਦਾ ਅਸੀਂ ਉਸ ਤਰ੍ਹਾਂ ਦੀ ਟੋਪੀ ਵਾਲ ਬਣਾਉਂਦੇ ਪਰ ਆਪਣੇ ਦਸਤਾਨੇ ਹੋਏ ਜੇ ਪਾਉਂਦੇ ਹੱਥਾਂ 'ਚ ਅਸੀਂ ਜਿਹੋ ਜਿਹੇ ਹੱਥ ਫਿਰ ਉਹ ਦਸਤਾਨ ਹੋਈ ਜੀ ਪਤਾ ਵੀ ਮੇਰਾ ਰੱਬ ਨੇ ਬਣਾਇਆ ਪਜਾਮਾ ਹੋਏ ਜੇ ਪਾਉਂਦੇ ਜਿਹੜੀਆਂ ਲੱਤਾਂ ਬਣਾਈਆਂ ਰੱਬ ਨੇ ਇਹ ਤਾਂ ਰੱਬੀ ਉਸ ਤਰ੍ਹਾਂ ਦਾ ਨਿਯਮ ਹੈ ਸੋ ਇਸ ਕਰਕੇ ਮਹਾਂਪੁਰਖਾਂ ਨੇ ਦੋਸਤ ਦਸਤਾਰ ਸੀ ਗੁਰਮੁਖੀ ਦਸਤਾਰ ਉਹ ਫਿਰ ਜੀ ਉਹਦਾ ਜਿਹੜਾ ਹਾਲ ਹੋਇਆ ਮੇਰਾ ਖਿਆਲ ਆ ਵੀ ਜੇ ਦਸ ਜਿਹੜੇ ਉਹ ਕੁੱਟਣ ਲੱਗ ਗਏ ਨਾ ਇਹ ਹਾਲ ਨਹੀਂ ਸੀ ਹੋ ਸਕਦਾ ਜਿਹੜਾ ਬਿਨਾਂ ਕੁੱਟੇ ਉਹਦਾ ਹਾਲ ਹੋ ਗਿਆ ਰੋਵੇ ਸੰਤ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਜੀ ਪਾਪ ਇਹੋ ਜਿਹਾ ਹੋ ਗਿਆ ਜਦੋਂ ਕਿਸੇ ਨੇ ਭਿੰਡਰਾਂ ਵਾਲੇ ਸੰਤ ਨੌ ਬਣਿਆ ਬਸ ਕਹਿੰਦਾ ਮਹਾਰਾਜ ਜੀ ਹੁਣ ਤਾਂ ਜੀਵ ਨੂੰ ਜੀ ਨਹੀਂ ਕਰਦਾ ਮਨ ਨੂੰ ਨਹੀਂ ਕਰਦਾ ਮਰ ਜਾਂਦੇ ਇਸ ਜੀਵਨ ਦੇ ਨਾਲੋਂ ਇਹਨਾਂ ਹੱਥਾਂ ਨਾਲ ਉਹ ਸਮਾਨ ਹੋ ਗਿਆ ਉਹਨਾਂ ਮਹਾਂਪੁਰਖਾਂ ਦਾ ਇਰਾਦਾ ਕਹਿੰਦੇ ਕੋਈ ਨੀ ਕੋਈ ਨੀ ਪਰ ਮੇਰਾ ਹੀ ਕੋਈ ਪਿਛਲੀ ਕੋਈ ਕਰਮ ਹੋ ਗਿਆ ਜਿਹੜਾ ਭੁਗਤਾਨ ਹੋ ਗਿਆ ਤੂੰ ਮਨ ਚ ਨਾ ਲੈ ਗਿਆ ਮੁਕਾ ਬਸ ਆਪਣੇ ਇੱਧਰ ਲੁਧਿਆਣੇ ਦੇ ਕੋਲ ਇੱਕ ਸੰਤ ਚਿਮਟਿਆਂ ਵਾਲੇ ਹੈ ਤਾਂ ਸਾਡੇ ਭਾਈ ਜਰਾ ਮੈਂ ਵੀ ਸੁਣ ਕੇ ਜਾਣਾ ਉੱਥੇ ਪਹਿਲਾਂ ਤੁਹਾਡੇ ਵੀ ਤੇ ਕਈ ਸਾਲ ਚਿਮਟਿਆਂ ਵਾਲਾ ਕੀਰਤਨ ਕਰਕੇ ਚਿਮਟਿਆਂ ਵਾਲਾ ਸੰਤ ਗੱਡੀ ਦੇ ਉੱਤੇ ਲਾਲ ਬੱਤੀ ਲਾਈ ਜਿਹੜੀ ਹੂਟਰ ਹੂਟਰ ਜੇ ਮਾਰੀ ਜਾਣਾ ਟਰੈਕਟਰ ਵਾਲਾ ਟਰੈਕਟਰਾਂ ਪਰੇ ਕਰਿਆ ਹੁਣ ਕਹਿੰਦਾ ਕਹਿੰਦਾ ਰੋਕੋ ਟਰੈਕਟਰ ਵਾਲੇ ਨੂੰ ਸੰਤ ਕਹਿੰਦਾ ਇਹ ਵਾਹਿਗੁਰੂ ਪਹਿਲਾਂ ਤਾਂ ਭਾਸ਼ਾ ਦੇਖੋ ਕਹਿੰਦਾ ਨਿਆਂ ਨੂੰ ਮਸਦੀ ਹੈ ਕੱਢ ਲਿਆ ਟਰੈਕਟਰ ਵਾਲੀ ਚਿਮਟਿਆਂ ਵਾਲੀ ਆ ਕੇ ਹੂਟਰ ਹੋ ਤਾਂ ਭਜਾਇਆ ਨਹੀਂ ਸੋਨਾ ਉਹ ਕਹੀ ਜਾਵੇ ਬਾਬੇ ਉਹ ਮੈਂ ਹੱਥ ਬੰਦਾ ਤੈਨੂੰ ਦੱਸਦਾ ਦੋ ਵੀ ਮੇਰੀ ਗਲਤੀ ਕੀ ਹੈ ਫਿਰ ਦੱਸਿਆ ਕਹਿੰਦੇ ਤੈਨੂੰ ਕਹਿੰਦੇ ਹਰ ਨਹੀਂ ਸੁਣਿਆ ਸੰਤਾਂ ਦੀ ਗੱਡੀ ਹੋ ਗਈ ਉਹ ਕਹਿੰਦਾ ਟਰੈਕਟਰ ਨਹੀਂ ਪਰੇ ਕਰਿਆ ਕਹਿੰਦਾ ਜੀ ਮੇਰੀ ਗਾਣਿਆਂ ਦੀ ਰਾਤ ਆਈ ਹੋਈ ਸੀ ਟੇਪ ਕਹਿੰਦਾ ਮੈਨੂੰ ਸੁਣਿਆ ਨਹੀਂ ਕਹਿੰਦਾ ਅੱਜ ਛੱਡ ਦੋ ਅੱਜ ਤੋਂ ਬਾਅਦ ਸੰਤ ਨੂੰ ਦੇਖ ਕੇ ਵੀਰ ਪਰੇ ਜਾਇਆ ਕਰੂੰਗਾ ਵੀਰ ਪਰੇ ਦੇਖੋ ਇੱਕ ਸੰਤ ਦੀ ਮਹਾਨਤਾ ਵੀ ਇੱਕ ਤਾਂ ਚਪੇੜਾ ਮਾਰ ਕੇ ਪੈਰਾਂ ਨੂੰ ਦੇਖਦਾ ਤੇ ਇੱਕ ਚਪੇੜਾ ਮਾਰਿਆ ਤੇ ਕਹਿੰਦਾ ਵੀ ਅੱਜ ਛੱਡ ਦੋ ਜੀ ਉਹਦਾ ਕੱਲ੍ਹ ਸੰਤ ਦਾ ਪਾਣਾ ਤਾਂ ਇਹ ਵੀ ਨੇੜੇ ਨਹੀਂ ਲੱਗੂ ਦੇਖੋ ਵੀ ਸੰਤ ਦੀ ਮਹਾਨਤਾ ਇਹਨੂੰ ਕਹਿੰਦੇ ਨਾਨਕ ਸੱਚਣਿਆ ਸੰਤੋੜ ਧੂਣ ਸੱਚਣ ਸੰਤ ਪੱਕਿਆ ਕੱਚੇ ਦਾ ਫਲ ਖਾ ਲਓ ਤਾਂ ਵੀ ਢਿੱਡ ਚ ਦਰਦ ਹੋਊਗਾ ਕੀਟ ਹੋ ਗਈ ਕੱਚਾ ਅੰਨ ਖਾ ਲਓ ਕੱਚੀ ਕੁੜੀ ਚੀਜ਼ ਖਾ ਲਓ ਕੱਚੀ ਚੀਜ਼ ਸੁਖਦਾਇਕ ਨਹੀਂ ਹੁੰਦੀ ਇਹ ਗੁਰੂ ਨਾਨਕ ਦੇ ਘਰ ਦੇ ਪੱਕੇ ਸੰਤ ਨੂੰ ਪਾਏ ਜਿਹਨਾਂ ਦੀ ਬਰਸੀ ਮਨਾ ਰਹੇ ਹੋ ਟਕਸਾਲ ਵਿੱਚ ਸਾਰੇ ਗੁਣ ਸੂਲਵੀਰਤਾ ਦੀ ਬੰਦਗੀ ਦੀ ਸੰਤ ਵਾਲੇ ਗੁਣ ਦੀ ਰੋਮਾਂ ਦੀ ਆਵਾਜ਼ ਸੁਣਾਉਣ ਦੀ ਸੂਲਵੀਰਤਾ ਦੀ ਕਹਾਣੀ ਤਾਂ ਯੁੱਗਾਂ ਤੱਕ ਚੱਲੂਗੀ ਯੁੱਗਾਂ ਤੱਕ ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਕਰ ਯੁੱਗਾਂ ਤੱਕ ਕਿਉਂਕਿ ਦੇਖੋ ਗੁਰੂ ਸਾਹਿਬ ਆਪ ਆਪਣੇ ਹੁੰਦੇ ਉਸ ਤੋਂ ਬਾਅਦ ਆਪਣੇ ਵਰਗਾ ਦੁੱਧਾ ਪੈਦਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਸੌ ਸਾਲ ਤੋਂ ਬਾਅਦ ਹੋਇਆ ਰਣਜੀਤ ਸਿੰਘ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਲਾਇਆ ਗਿਆ ਸਾਹ ਮੁਹੰਮਦ ਦਾ ਜਾਤ 50 ਵਰਸ਼ਾਂ ਅੱਛਾ ਰੱਜ ਕੇ ਰਾਜ ਕਮਾਇਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਥ ਵਿੱਚ ਉਹਨਾਂ ਦਾ ਸੂਰਮਾ ਕੋਈ ਜੰਮਿਆ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਹੋਏ ਇਹ ਟਕਸਾਲ ਦੇ ਮਹਾਂਪੁਰਖਾਂ ਦੀਆਂ ਮਹਾਨਤਾ ਗੁਰੂ ਕਿਰਪਾ ਕਰੇ ਸਮਾਂ ਥੋੜ੍ਹਾ ਜਿਹਾ ਅੱਗੇ ਚਲਾ ਗਿਆ ਪਰ ਗੁਰਮੁਖਾਂ ਵੱਲੋਂ ਇਸ਼ਾਰਾ ਹੋ ਗਿਆ ਸੀ ਕਹਿੰਦੇ ਕੋਈ ਨਹੀਂ ਅੱਗੇ ਗਲਤ ਦੀ ਗੱਲ ਕੋਈ ਪਾਈ ਮੈਂ ਧੰਨਵਾਦ ਕਰਨਾ ਤੇ ਮੇਰੇ ਚ ਉਹ ਕੋਈ ਵੀ ਅਜਿਹਾ ਗੁਣ ਨਹੀਂ ਜਿਹਦੇ ਕਰਕੇ ਤੁਸੀਂ ਮੇਰਾ ਇੰਨਾ ਸਤਿਕਾਰ ਕਰੋ ਔਰ ਆਦਰ ਪਿਆਰ ਟਕਸਾਲ ਦੇ ਗਿਆਨੀ ਸਿੰਘ ਸਾਹਿਬਾਨ ਬਹੁਤ ਸਾਰੇ ਸਾਰੀ ਅੱਗੇ ਇੱਕ ਮੈਂਬਰ ਤੋਂ ਲੈ ਕੇ ਜਿਹੜੇ ਟਕਸਾਲ